ਵਰਨਨ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਿਫਤ ਕਰ ਸਕਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਕਹਾਂ ਲਗੇ ਇਹੋ ਕੀਟ ਬਖਾਨ ਮਹਿਮਾ ਤੋਰ ਤੁਹੀ ਪ੍ਰਭ ਜਾਨ ਪਿਤਾ ਜਨਮ ਜਿਉ ਪੂਤ ਨਾ ਪਾਵੇ ਕਹਾਂ ਤਵਨ ਕਾ ਭੇਦ ਬਤਾਵੇ ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਂਜ ਤੇ ਸਰੀਰ ਦਾ ਹਰ ਅੰਗ ਆਪਣੇ ਆਪ ਵਿੱਚ ਕਾਰਾਮਦ ਹੈ ਮਹਾਨ ਹੈ ਔਰ ਉਸਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਹਰ ਅੰਗ ਮਹਾਨ ਹੈ ਲੇਕਿਨ ਫਿਰ ਵੀ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤਾਂ ਪਹਿਲੇ ਰਸਤਾ ਦਿਖਾਈ ਦੇਵੇ ਰਸਤੇ ਦਾ ਦਿਖਾਈ ਦੇਣਾ ਬੜਾ ਲਾਜ਼ਮੀ ਹੈ ਫਿਰ ਚੱਲਣ ਵਾਸਤੇ ਪੈਰ ਵੀ ਹੋਵਣ ਵਿਖਾਈ ਦਿੰਦਾ ਚੱਲਣ ਦੀ ਤੌਫੀਕ ਨਹੀਂ ਰਸਤਾ ਦੇਖਿਆ ਹੋਇਆ ਵਿਅਰਥ ਹੋ ਗਿਆ ਲੇਕਿਨ ਮੈਂ ਅਰਜ਼ ਕਰਾਂ ਚੱਲਣ ਦੀ ਤੌਫੀਕ ਹੈ ਰਸਤਾ ਤੇ ਨਹੀਂ ਦਿਖਾਈ ਦਿੰਦਾ ਐਸਾ ਮਨੁੱਖ ਐਸਾ ਤਿਆਸ ਕੀਤਾ ਜਾਂਦਾ ਸਮਾਂ ਜ਼ਰਾ ਜ਼ਿਆਦਾ ਲੱਗ ਜਾਏਗਾ ਭਟਕਦਿਆਂ ਭਟਕਦਿਆਂ ਪਹੁੰਚ ਜਾਏਗਾ ਰਹਿ ਗਈ ਗਈ ਗੱਲ ਹੁਣ ਅੰਤਰੀਵ ਦੁਨੀਆਂ ਦੀ ਪਰਮਾਤਮਾ ਨੂੰ ਜਿਹੜਾ ਸਮਝਣਾ ਹੈ ਜਾਣਨਾ ਹੈ ਇਹ ਤੇ ਰਸਤੇ ਦਾ ਵੇਖਣਾ ਹੈ ਇਸ ਤਰ੍ਹਾਂ ਦੇ ਜਾਣਕਾਰ ਜਾਣਨ ਵਾਲੇ ਰਸਤੇ ਨੂੰ ਸਮਝਣ ਵਾਲੇ ਇਹਨਾਂ ਦੀ ਤਾਦਾਦ ਬਥੇਰੀ ਹੈ ਘੱਟ ਨਹੀਂ ਹੈ ਬੜੇ ਗਿਆਨੀ ਨੇ ਇਸਲਾਮੀ ਦੁਨੀਆਂ 'ਚ ਵੀ ਜੋ ਕਹਿੰਦੇ ਨੇ ਖੁਦਾ ਲਾ ਸ਼ਰੀਕ ਹੈ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਉਹਦਾ ਕੋਈ ਸ਼ਰੀਕ ਨਹੀਂ ਉਹ ਲਾ ਮਹਿਦੂਦ ਹੈ ਉਹਦੀ ਕੋਈ ਸੀਮਾ ਨਹੀਂ ਇਸ ਤਰ੍ਹਾਂ ਭਾਰਤ ਵਿੱਚ ਬੋਧੀ ਕਿਹਾ ਜੈਨੀ ਕਿਹਾ ਸਨਾਤਨੀ ਕਿਹਾ ਸਾਰੇ ਹੀ ਕਹਿੰਦੇ ਨੇ ਬੇਅੰਤ ਹੈ ਜਾਤ ਪਾਤ ਤੋਂ ਨਿਆਰਾ ਰੰਗ ਰੂਪ ਤੋਂ ਨਿਆਰਾ ਵਰਨ ਭੇਖ ਤੋਂ ਨਿਆਰਾ ਹੈ ਉਹਦੀ ਕੋਈ ਸੀਮਾ ਨਹੀਂ ਬੇਅੰਤ ਹੈ ਬੇਅੰਤ ਹੈ ਸਿੱਖ ਜਗਤ ਵਿੱਚ ਵੀ ਕਰੀਬਨ ਕਰੀਬਨ ਗਿਆਨੀ ਇਹ ਕੁਛ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਲੇਕਿਨ ਮਨੁੱਖ ਦਾ ਮਨ ਬੇਅੰਤ ਤੋਂ ਪ੍ਰਭਾਵਿਤ ਨਹੀਂ ਅਸੀਮ ਹੈ ਲੇਕਿਨ ਮਨ ਉਸ ਅਸੀਮ ਤੋਂ ਪ੍ਰਭਾਵਿਤ ਨਹੀਂ ਹੈ ਕਾਰਨ ਸਿਰਫ ਰਸਤਾ ਦਿਖਾਈ ਦਿੰਦਾ ਹੈ ਮੰਜ਼ਿਲ ਨਹੀਂ ਜੇ ਕਿਸੇ ਥਾਂ ਤੇ ਅਸੀਂ ਪਹੁੰਚਣਾ ਹੈ ਤੇ ਕਿਸੇ ਨੇ ਰਸਤਾ ਦੱਸ ਦਿੱਤਾ ਜਾਂ ਰਸਤਾ ਦੱਸ ਰਿਹਾ ਨਾਲ ਹੈ ਤਾਂ ਰਸਤਾ ਤੇ ਦਿਖਾਈ ਦੇ ਰਿਹਾ ਜਿੱਥੇ ਅਸੀਂ ਪਹੁੰਚਣਾ ਹੈ ਉੱਥੇ ਨੇ ਜਗਤ ਵਿੱਚ ਪਰਮਾਤਮਾ ਦੇ ਰਸਤੇ ਦੇ ਵੀ ਬੜੇ ਝਗੜੇ ਨੇ ਇਹ ਵੀ ਮੈਂ ਅਰਜ਼ ਕਰਦੀ ਹਾਂ ਵੱਖ ਵੱਖ ਮੰਤਰਾਂ ਦਾ ਰਟਨ ਇਹ ਰਸਤਾ ਹੈ ਰਾਮ ਜਪਣਾ, ਅੱਲਾਹੋ ਜਪਣਾ, ਓਮ ਜਪਣਾ, ਗੋਬਿੰਦ ਜਪਣਾ, ਵਾਹਿਗੁਰੂ ਜਪਣਾ, ਸੋਹੰਗ ਜਪਣਾ, ਓਮ ਜਪਣਾ, ਇਹ ਸਭ ਮੰਤਰ ਰਸਤਾ ਨੇ, ਮਾਰਗ ਨੇ। ਫਿਰ ਮਾਰਗ ਦੇ ਉੱਤੇ ਚੱਲਣ ਦੇ ਆਪਣੇ ਆਪਣੇ ਢੰਗ ਨੇ, ਕੋਈ ਦੌੜਦਾ ਹੈ, ਕੋਈ ਆਹਿਸਤਾ ਚੱਲਦਾ ਹੈ, ਕੋਈ ਬਹੁਤ ਆਹਿਸਤਾ ਚੱਲਦਾ। ਤੋ ਚੱਲਣ ਦੇ ਔਰ ਰਸਤੇ ਦੇ ਇਤਨੇ ਝਗੜੇ ਨੇ, ਇਤਨੇ ਝਗੜੇ ਨੇ, ਅਕਸਰ ਮਨੁੱਖ ਰਸਤਿਆਂ 'ਚ ਹੀ ਰਹਿ ਜਾਂਦਾ। ਕਿਉਂਕਿ ਗੱਲ ਰਸਤੇ ਦੀ ਮੰਜ਼ਿਲ ਦੀ ਤਾਂ ਹੈ ਨਹੀਂ। ਕਈ ਦਫ਼ਾ ਚੱਲ ਚੱਲ ਕੇ ਮਨੁੱਖ ਜਦ ਥੱਕਦਾ ਹੈ, ਟੁੱਟਦਾ ਹੈ ਤੇ ਪਹੁੰਚਦਾ ਨਹੀਂ, ਰਸਤੇ ਬਦਲਦਾ ਵੀ ਹੈ। ਇਹ ਵੀ ਮਹਿਸੂਸ ਕਰਦੇ ਹਾਂ, ਲੋਕੀ ਮਜ਼ਹਬ ਬਦਲਣਾ, ਧਰਮ ਬਦਲ ਲੈਣਾ, ਸ਼ਾਇਦ ਉੱਥੇ ਕੋਈ ਗੱਲ ਹੋਵੇ। ਜ਼ਿੰਦਗੀ ਕਈਆਂ ਦੀ ਰਸਤਿਆਂ 'ਚ ਲੰਘ ਜਾਂਦੀ ਹੈ, ਲੇਕਿਨ ਬੇਸ਼ਤਰ ਦੁਨੀਆ ਉਹ ਹੈ ਜਿਨ੍ਹਾਂ ਨੂੰ ਰਸਤੇ ਦੀ ਵੀ ਸਮਝ ਨਹੀਂ, ਗਿਆਨ ਨਹੀਂ, ਇਸ ਪਾਸੇ ਦਾ ਸ਼ੌਕ ਨਹੀਂ ਹੈ। ਅਗਰ ਰਸਤੇ ਦੀ ਸਮਝ ਆ ਗਈ ਹੈ ਤਾਂ ਮੰਜ਼ਿਲ ਤੋਂ ਪ੍ਰਭਾਵਿਤ ਨਹੀਂ ਹੈ। ਨਮਾਜ਼ ਪੜ੍ਹ ਰਹੇ ਨੇ, ਖੁਦਾ ਤੋਂ ਪ੍ਰਭਾਵਿਤ ਨਹੀਂ ਹੈ, ਇੰਨੀ ਮਹਿਸੂਸ ਕਰਦੇ ਹਾਂ। ਬਾਣੀ ਪੜ੍ਹ ਰਹੇ ਨੇ, ਗੁਰੂ ਤੋਂ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ। ਪੂਜਾ ਪਾਠ ਕਰ ਰਹੇ ਨੇ, ਭਗਵਾਨ ਤੋਂ ਪ੍ਰਭਾਵਿਤ ਨਹੀਂ ਹੈ। ਫਿਰ ਕਿਉਂ ਕਰ ਰਹੇ ਨੇ? ਭਗਵਾਨ ਕੋਲੋਂ ਕੁਛ ਮੰਗਦੇ ਨੇ, ਖੁਦਾ ਕੋਲੋਂ ਕੁਛ ਮੰਗਦੇ ਨੇ, ਉਹ ਜਿਹੜੀ ਮੰਗ ਹੈ ਉਸ ਤੋਂ ਪ੍ਰਭਾਵਿਤ ਨੇ, ਜੋ ਦੇਣ ਵਾਲਾ ਹੈ ਦਾਤਾ ਉਸ ਤੋਂ ਪ੍ਰਭਾਵਿਤ ਨਹੀਂ ਹੈ। ਔਰ ਮੰਗ ਨਾਲ ਕਈ ਦਫ਼ਾ ਇਸ ਤਰ੍ਹਾਂ ਜੁੜ ਜਾਂਦੇ ਨੇ, ਇਸ ਤਰ੍ਹਾਂ ਜੁੜ ਜਾਂਦੇ ਨੇ, ਦੇਣ ਵਾਲਾ ਤੇ ਕਦੀ ਚੇਤਾ ਹੀ ਨਹੀਂ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਕਦੀ ਚੇਤਾ ਹੀ ਨਹੀਂ ਆਉਂਦਾ, ਉਸਦੀ ਤੇ ਕਦੀ ਯਾਦ ਹੀ ਨਹੀਂ ਆਉਂਦੀ। ਉਹਦੀ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤਾ ਪ੍ਰਭਾਵਿਤ ਨਹੀਂ ਕਰ ਰਿਹਾ। ਕਿਉਂਕਿ ਦਾਤ ਪ੍ਰਭਾਵਿਤ ਕਰ ਰਹੀ ਹੈ, ਦਾਤ ਹੋਰ ਮਿਲੇ, ਹੋਰ ਮਿਲੇ, ਤਾਂ ਕੋਈ ਨਮਾਜ਼ ਪੜ੍ਹ ਰਿਹਾ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕੋਈ ਮੰਦਰ ਮਸਜਿਦ ਜਾ ਰਿਹਾ, ਸਭ ਦਾਤ ਨਾਲ ਜੁੜੇ ਹੋਏ ਨੇ। ਦਾਤ ਦੀ ਮੰਗ, ਦਾਤੇ ਦੀ ਕੋਈ ਖਬਰ ਨਹੀਂ, ਮੰਜ਼ਿਲ ਦੀ ਕੋਈ ਸਮਝ ਨਹੀਂ, ਰਸਤਿਆਂ ਦੀ ਥੋੜ੍ਹੀ ਬਹੁਤ ਸਮਝ ਹੈ। ਇਸ ਰਸਤੇ ਤੇ ਚੱਲ ਕੇ ਸ਼ਾਇਦ ਇਸ ਦਾਤ ਦੀ ਪ੍ਰਾਪਤੀ ਹੋ ਜਾਏ, ਇਸ ਮੰਤਰ ਦੇ ਜਪ ਨਾਲ, ਇਸ ਤਰ੍ਹਾਂ ਦੇ ਪੂਜਾ ਪਾਠ ਨਾਲ, ਇਸ ਤਰ੍ਹਾਂ ਦੀ ਸਾਧਨਾ ਨਾਲ ਸ਼ਾਇਦ ਇਹ ਚੀਜ਼ ਮਿਲ ਜਾਏ, ਇਹ ਵਸਤੂ ਮਿਲ ਜਾਏ। ਤੋ ਸਾਰੀ ਦੁਨੀਆਂ ਵਿੱਚ ਇਸ ਤਰੀਕੇ ਦੇ ਨਾਲ ਧਾਰਮਿਕ ਲੋਕ ਕਰੀਬਨ ਕਰੀਬਨ 99% ਉਹ ਨੇ ਜੋ ਦਾਤ ਲਈ ਸਭ ਕੁਛ ਇਹ ਕਰ ਰਹੇ ਨੇ, ਦਾਤੇ ਲਈ ਨਹੀਂ, ਦਾਤੇ ਤੋਂ ਪ੍ਰਭਾਵਿਤ ਨਹੀਂ। ਜਦ ਦਾਤ ਤੋਂ ਪ੍ਰਭਾਵਿਤ ਨੇ ਤੇ ਦਾਤ ਲਈ ਕੁਛ ਕਰ ਰਹੇ ਨੇ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੇ ਵਪਾਰੀ ਨੇ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹਨਾਂ ਨਿਮਾਜ਼ੀਆਂ ਦੇ ਚ, ਇਹਨਾਂ ਪੂਜਾ ਪਾਠ ਕਰਨ ਵਾਲਿਆਂ ਦੇ ਚ, ਇਹਨਾਂ ਬਾਣੀ ਦਾ ਜਪ ਕਰਨ ਵਾਲਿਆਂ ਦੇ ਚ, ਮੰਦਰ ਮਸਜਿਦ ਗੁਰਦੁਆਰਿਆਂ ਜਾਣ ਵਾਲਿਆਂ ਚ, ਸਾਹਿਬ ਕਹਿੰਦੇ ਕੋਈ ਕਰੋੜਾਂ ਚ ਇੱਕ ਅੱਧ ਸੇਵਕ ਹੁੰਦਾ ਹੈ ਜੋ ਦਾਤੇ ਤੋਂ ਪ੍ਰਭਾਵਿਤ ਹੈ, ਪਰਮਾਤਮਾ ਤੋਂ ਪ੍ਰਭਾਵਿਤ ਹੈ, ਖੁਦਾ ਤੋਂ ਪ੍ਰਭਾਵਿਤ ਹੈ, ਈਸ਼ਵਰ ਤੋਂ ਪ੍ਰਭਾਵਿਤ ਹੈ। ਹੁਣ ਸਤਿਗੁਰ ਕਰੋੜਾਂ ਚ ਇੱਕ ਕਹਿ ਰਹੇ ਨੇ। ਚਲੋ ਇਹ ਮੈਂ ਗਿਣਤੀ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ ਜੋ ਅਨੁਭਵੀ ਪੁਰਸ਼ਾਂ ਨੇ ਕੀਤੀ ਹੈ। ਕਿਸੇ ਮਸਜਿਦ ਵਿੱਚ 10,000 ਦੇ ਕਰੀਬ ਨਮਾਜ਼ੀ ਹੋਣ, ਕਿਸੇ ਚਰਚ ਦੇ ਵਿੱਚ 10 ਹਜ਼ਾਰ ਮਨੁੱਖ ਬੈਠੇ ਉਹਨੂੰ ਪ੍ਰੇਰ ਕਰਨ ਵਾਸਤੇ। ਕਿਸੇ ਮੰਦਰ ਵਿੱਚ 10 ਹਜ਼ਾਰ ਦਾ ਕਿਧਰੇ ਇਕੱਠ ਹੋਵੇ ਪੂਜਾ ਕਰਨ ਲਈ, ਦਰਸ਼ਨ ਕਰਨ ਲਈ, ਤੇ ਕਿਸੇ ਗੁਰਦੁਆਰੇ 'ਚ ਕਿਧਰੇ 10 ਹਜ਼ਾਰ ਦੇ ਕਰੀਬ ਸਤਸੰਗੀ ਬੈਠੇ ਹੋਣ, ਉਹਨਾਂ 'ਚ ਇੱਕ ਜਗਿਆਸੂ ਹੁੰਦਾ। ਜਾਗ ਪਿਆ, ਥੋੜੀ ਸਮਝ ਆ ਗਈ, ਪਤਾ ਚੱਲ ਗਿਆ, ਪਰਮਾਤਮਾ ਦਾ ਪਤਾ ਚੱਲ ਗਿਆ, ਸਮਝ ਆ ਗਈ ਹੈ। ਮੈਂ ਦਾਤ ਤੋਂ ਪ੍ਰਭਾਵਿਤ ਸੀ, ਦਾਤੇ ਤੋਂ ਪ੍ਰਭਾਵਿਤ ਨਹੀਂ, ਦਾਤੇ ਦੇ ਪ੍ਰਤੀ ਜਾਗ ਪਿਆ, ਦਾਤੇ ਤੋਂ ਪ੍ਰਭਾਵਿਤ ਹੋ ਗਿਆ। ਸਿਰਫ ਪ੍ਰਭਾਵਿਤ ਹੋਇਆ, ਸਿਰਫ ਪ੍ਰਭਾਵਿਤ ਹੋਇਆ। ਪਹਿਲੇ ਦਿਨ ਵਾਲੇ ਕਹੇ ਸ਼ਬਦ ਮੈਂ ਜ਼ਰਾ ਦੁਹਰਾ ਹੀ ਦਿਆਂ, ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਮਨ ਉਸ ਦੀ ਮੰਗ ਨਹੀਂ ਕਰਦਾ। ਮਨ ਜਿਸ ਦੀ ਮੰਗ ਨਹੀਂ ਕਰਦਾ, ਮਨ ਉਸ ਨੂੰ ਯਾਦ ਵੀ ਨਹੀਂ ਕਰਦਾ। ਮਨ ਜਿਸ ਨੂੰ ਯਾਦ ਨਹੀਂ ਕਰਦਾ, ਇਹ ਸਰੀਰ ਉਹਦੀ ਪ੍ਰਾਪਤੀ ਲਈ ਕੋਈ ਉੱਦਮ ਨਹੀਂ ਕਰਦਾ, ਕੋਈ ਮਿਹਨਤ ਨਹੀਂ ਕਰਦਾ, ਕੋਈ ਸਮਾਂ ਨਹੀਂ ਕੱਢਦਾ, ਕੋਈ ਸੰਘਰਸ਼ ਨਹੀਂ ਕਰਦਾ। ਇਸ ਤਰ੍ਹਾਂ 10 ਹਜ਼ਾਰ ਦੇ ਇਕੱਠ ਦੇ ਚ ਮੰਦਰ, ਮਸਜਿਦ, ਚਰਚ, ਗੁਰਦੁਆਰੇ, ਇੱਕ ਜਗਿਆਸੂ ਹੁੰਦਾ। ਫਿਰ 10 ਹਜ਼ਾਰ ਦੇ ਕਰੀਬ ਜਗਿਆਸੂ ਹੋਵਣ ਜੋ ਥੋੜੇ ਜਾਗ ਪਏ ਨੇ, ਦਾਤੇ ਤੋਂ ਪ੍ਰਭਾਵਿਤ ਨੇ, ਦਾਤ ਤੋਂ ਨਹੀਂ। ਦਾਤ ਤੇ ਹੈ ਜੋ ਕੁਛ ਹੈ, ਪਤਾ ਚੱਲ ਗਿਆ ਪਰਿਵਾਰ ਇੱਕ ਦਾਤ ਹੈ, ਬੱਚੇ ਇੱਕ ਦਾਤ ਨੇ, ਧਨ ਸੰਪਦਾ ਇੱਕ ਦਾਤ ਹੈ, ਜੀਵਨ ਇੱਕ ਦਾਤ, ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿੱਚ ਮਿਲ ਰਹੀ ਹੈ, ਵਗਦੀ ਹੋਈ ਪਵਨ ਦਾਨ ਹੈ, ਬਹੁਤ ਕੁਛ ਜਿਸਦਾ ਅਸੀਂ ਕੋਈ ਮੁੱਲ ਨਹੀਂ ਚੁਕਾਇਆ ਤੇ ਮਿਲ ਜਾਂਦਾ, ਦਾਤਾ ਉਹ ਦੇ ਰਿਹਾ। ਲੇਕਿਨ 10 ਹਜ਼ਾਰ ਸਤਸੰਗੀਆਂ ਵਿੱਚੋਂ ਕੋਈ ਇੱਕ ਅੱਧ ਦਾਤੇ ਤੋਂ ਪ੍ਰਭਾਵਿਤ ਹੋ ਗਿਆ, ਇੱਕ ਉਸਨੂੰ ਜਗਿਆਸੂ ਕਹਿੰਦੇ, ਜਾਗ ਪਿਆ, ਮੇਰਾ ਸੁੱਤਾ ਹੋਇਆ ਨਹੀਂ, ਜਾਗ ਪਿਆ, ਮੇਰੇ ਐਵੇਂ ਗੁਰਦੁਆਰੇ ਨਹੀਂ ਆਇਆ, ਕੁਝ ਸਮਝ ਹੈ, ਸਿਰਫ ਐਵੇਂ ਬਾਣੀ ਨਹੀਂ ਪੜ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਜਪ ਕਰ ਰਿਹਾ, ਕੁਝ ਸਮਝ ਹੈ, ਸਿਰਫ ਐਵੇਂ ਹੀ ਨਹੀਂ ਹੱਥ ਵਿੱਚ ਗੁਟਕਾ ਲਈ ਬੈਠਾ, ਕੁਝ ਸਮਝ ਹੈ ਉਸ। ਜਗਿਆਸੂ, ਇਹ ਆਂਕੜੇ ਬਹੁਤ ਗਹਿਰੇ ਅਨੁਭਵੀ ਪੁਰਸ਼ਾਂ ਨੇ ਇਕੱਠੇ ਕੀਤੇ ਨੇ, ਤੇ ਮੈਂ ਤੁਹਾਡੇ ਸਾਹਮਣੇ ਜੋ ਉਹਨਾਂ ਨੂੰ ਮੈਂ ਪੜ੍ਹਿਆ, ਥੋੜੀ ਜਿਹੀ ਸਮਝ ਆਈ, ਤੁਹਾਡੇ ਸਾਹਮਣੇ ਰੱਖ ਰਿਹਾ। 10 ਹਜ਼ਾਰ ਨਿਵਾਜ਼ੀ ਕਿਸੇ ਮਸਜਿਦ ਦੇ ਚ ਹੋਵਣ, 10 ਹਜ਼ਾਰ ਪੂਜਾ ਪਾਠ ਕਰਨ ਵਾਲੇ ਕਿਸੇ ਮੰਦਰ ਦੇ ਚ ਹੋਵਣ, 10 ਹਜ਼ਾਰ ਦੇ ਕਰੀਬ ਪ੍ਰੇਰ ਕਰਨ ਵਾਲੇ ਕਿਸੇ ਚਰਚ ਦੇ ਚ ਬੈਠੇ ਹੋਵਣ, ਤੇ 10 ਹਜ਼ਾਰ ਗੁਰਸਿੱਖ ਸਤਸੰਗੀ ਕਿਸੇ ਗੁਰਦੁਆਰੇ ਚ ਬੈਠੇ ਹੋਣ, ਇੱਕ ਜਗਿਆਸੂ ਹੁੰਦਾ, ਬਹੁਤੇ ਨਹੀਂ ਹੁੰਦੇ, ਇੱਕ ਹੁੰਦਾ ਜੋ ਜਾਗ ਪਿਆ, ਸਮਝ ਆ ਗਈ, ਮੇਰੀ ਦਾਤ ਲਈ ਉਹ ਹੁਣ ਗੁਰਦੁਆਰੇ ਨਹੀਂ ਆਉਂਦਾ, ਦਾਤੇ ਲਈ ਆਉਂਦਾ, ਸ੍ਰੀ ਦਾਤ ਵਾਸਤੇ ਬਾਣੀ ਨਹੀਂ ਪੜਦਾ, ਹੁਣ ਦਾਤੇ ਵਾਸਤੇ ਪੜਦਾ, ਸਮਝ ਆ ਗਈ। ਇਸ ਤਰ੍ਹਾਂ 10 ਹਜ਼ਾਰ ਦੇ ਕਰੀਬ ਹੋਵਣ ਤੇ ਕੋਈ ਇੱਕ ਜਗਿਆਸੂ ਹੁੰਦਾ, ਫਿਰ ਗਿਣਤੀ ਕਰ ਦੇਣ, 10 ਹਜ਼ਾਰ ਜਗਿਆਸੂ ਹੋਵਣ, ਇੱਕ ਸਾਧੂ ਹੁੰਦਾ, ਇੱਕ ਸਾਧੂ ਹੁੰਦਾ। ਜੈਸੇ ਜੈਸੇ ਪਹਾੜ ਦੇ ਉੱਪਰ ਚੜੀਏ ਨਾ, ਤੇ ਜਗ੍ਹਾ ਛੋਟੀ ਹੁੰਦੀ ਜਾ ਰਹੀ, ਥੱਲੇ ਬਹੁਤ ਜ਼ਿਆਦਾ। ਜਿਤਨੇ ਜਗਿਆਸੂ ਨੇ ਉਤਨੇ ਸਾਧੂ ਨਹੀਂ ਨੇ। 10 ਹਜ਼ਾਰ ਜਗਿਆਸੂ ਹੋਵਣ, ਉਹਨਾਂ 'ਚ ਕੋਈ ਇੱਕ ਅੱਧ ਸਾਧੂ ਆਉਂਦਾ ਜੋ ਬੜਾ ਤੇਜ਼ੀ ਨਾਲ ਚੱਲ ਪਿਆ, ਮੇਰਾ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਹੋਇਆ। ਪਰਮਾਤਮਾ ਦੀ ਪ੍ਰਾਪਤੀ ਲਈ ਪੂਰਾ ਸਮਾਂ ਕੱਢਦਾ, ਪੂਰਾ ਸੰਘਰਸ਼ ਕਰਦਾ, ਪੂਰੀ ਮਿਹਨਤ ਕਰਦਾ, ਪੂਰਾ ਜਪ ਤਪ ਕਰਦਾ, ਮੇਰਾ ਪ੍ਰਭਾਵਿਤ ਹੀ ਨਹੀਂ ਹੋਇਆ, ਮੇਰੀ ਸਮਝ ਹੀ ਨਹੀਂ ਆਈ। ਜਿਸ ਦੀ ਸਮਝ ਆਈ ਹੈ ਉਹਦੀ ਪ੍ਰਾਪਤੀ ਲਈ ਯਤਨ ਕਰਨ ਲੱਗ ਪਿਆ, ਮਿਹਨਤ ਕਰਨ ਲੱਗ ਪਿਆ, ਬੜੀ ਮਿਹਨਤ ਕਰਨ ਲੱਗ ਪਿਆ, ਇਹਨੂੰ ਸਾਧੂ ਕਹਿੰਦੇ। ਹੁਣ ਹੋਰ ਸੁਣ ਲਓ, 10,000 ਦੇ ਕਰੀਬ ਸਾਧੂ ਹੋਵਨ, ਇਹਨਾਂ ਚ ਇੱਕ ਸੰਤ ਆਉਂਦਾ ਜੋ ਪਹੁੰਚ ਗਿਆ, ਇੱਕ। ਇਸ ਤਰ੍ਹਾਂ ਇਹ ਕਰੋੜਾਂ ਚ ਕੋਈ ਕਦ ਬਣੇਗਾ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਕੋਟ ਮਦੇ ਕੋ ਬਿਰਲਾ ਸੇਵਕ ਔਰ ਸਗਲੇ ਵਿਵਹਾਰੀ, ਕਰੋੜਾਂ ਚ ਕੋਈ ਇੱਕ। ਐਸਾ ਕਿਉਂ ਹੈ? ਮੈਂ ਦੁਹਰਾਵਾਂ, ਬੜਾ ਬਾਰੀਕ ਮਜ਼ਮੂਨ ਹੈ ਪਰਮਾਤਮਾ, ਪਰ ਇਸ ਵਾਸਤੇ ਬੜੀ ਬਾਰੀਕ ਅਕਲ ਚਾਹੀਦੀ ਹੈ। ਅਕਲ ਮਨੁੱਖ ਕੋਲ ਮੋਟੀ ਹੋ ਗਈ। ਹਰ ਵਕਤ ਸੰਸਾਰ ਦਾ ਚਿੰਤਨ ਕਰੀਏ, ਪਰਿਵਾਰ ਦਾ ਚਿੰਤਨ ਕਰੀਏ, ਕਾਰੋਬਾਰ ਦਾ ਚਿੰਤਨ ਕਰੀਏ, ਇਹ ਸਭ ਆਕਾਰ ਰੱਖਦੇ ਨੇ, ਮੋਟੇ ਨੇ। ਅਕਲ ਮੋਟੀ ਹੋ ਜਾਂਦੀ, ਮੋਟੀ ਹੋ ਜਾਂਦੀ। ਨਿਰੰਕਾਰ ਦਾ ਚਿੰਤਨ ਹੀ ਮਨੁੱਖ ਦੀ ਅਕਲ ਨੂੰ ਬਾਰੀਕ ਕਰਦਾ। ਸਾਹਿਬ ਤੇ ਕਹਿੰਦੇ ਨੇ, ਜਦ ਸਾਧਨਾ ਕਰਨ ਵਿੱਚ ਬੈਠੇ ਤੇ ਪ੍ਰਭੂ ਕੋਲੇ ਮੰਗ ਮੰਗਿਆ ਕਰ, ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਇਹ ਪ੍ਰਭੂ, ਵਿਵੇਕਸ਼ੀਲ ਬੁੱਧ ਦੇ ਜੋ ਤੈਨੂੰ ਸਮਝ ਸਕੇ, ਤੈਨੂੰ ਸਮਝ ਸਕੇ। ਹੁਣ ਮੈਂ ਅਰਜ਼ ਕਰਾਂ, ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਚੱਲਣ ਵਾਸਤੇ ਪੈਰ ਚਾਹੀਦੇ ਨੇ। ਗਿਆਨ ਅੱਖ ਹੈ, ਸ਼ਰਧਾ ਭਾਵਨਾ ਪ੍ਰੇਮ ਪਿਆਰ ਇਹ ਪੈਰ ਨੇ। ਪਿਆਰ ਦੇ ਹੀ ਸਾਰੇ ਰੂਪ ਨੇ, ਸਨੇਹ ਪ੍ਰੇਮ ਸ਼ਰਧਾ ਭਗਤੀ। ਪਿਆਰ ਇੱਕ ਰੂਪ ਦੇ ਚ ਨਹੀਂ ਹੈ, ਇਹਦੇ ਕਈ ਰੂਪ ਨੇ। ਸੰਬੰਧ ਪਿਆਰ ਨਾਲ ਜੁੜਦਾ, ਗਿਆਨ ਨਾਲ ਨਹੀਂ। ਕਿਸੇ ਦੀ ਮੈਨੂੰ ਸਮਝ ਵੀ ਆ ਜਾਏ ਕਿਸੇ ਮਨੁੱਖ ਦੀ ਇਹ ਕੌਣ ਹੈ, ਸੰਬੰਧ ਤੇ ਨਹੀਂ ਜੁੜਦਾ, ਸੰਬੰਧ ਤੇ ਪਿਆਰ ਨਾਲ ਜੁੜਦਾ। ਮੈਨੂੰ ਪਤਾ ਚੱਲ ਜਾਏ ਫਲਾਣਾ, ਉਹਦੇ ਨਾਮ ਧਾਮ ਦਾ ਵੀ ਪਤਾ ਚੱਲ ਜਾਏ, ਉਹਦੀ ਸ਼ਖਸੀਅਤ ਦਾ ਵੀ ਪਤਾ ਚੱਲ ਜਾਏ, ਇਹਦੇ ਨਾਲ ਕੋਈ ਸੰਬੰਧ ਤੇ ਨਹੀਂ ਜੁੜਦਾ। ਸੰਬੰਧ ਪ੍ਰੇਮ ਜੋੜਦਾ, ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਦੇਖਣਾ ਤੇ ਦੂਰੋਂ ਵੀ ਹੋ ਸਕਦਾ, ਦੂਰੋਂ ਅਸੀਂ ਚੰਨ ਨੂੰ ਵੇਖ ਲੈਂਦੇ ਹਾਂ, ਦੇਖਣ ਦਾ ਕੀ ਹੈ, ਸੂਰਜ ਨੂੰ ਵੇਖ ਲੈਂਦੇ ਹਾਂ, ਗ੍ਰਹਿ ਨਛੱਤਰਾਂ ਨੂੰ ਵੇਖ ਲੈਂਦੇ ਹਾਂ, ਬੜੀ ਦੂਰ ਦੀ ਚੀਜ਼ ਨੂੰ ਵੇਖ ਲੈਂਦੇ ਹਾਂ। ਪਹੁੰਚਣ ਵਾਸਤੇ ਤੇ ਕੋਈ ਸਾਧਨਾ ਕਰਨੀ ਪਏਗੀ ਨਾ, ਉੱਥੇ ਤੱਕ ਪਹੁੰਚਣ ਵਾਸਤੇ ਤੇ ਕੁਝ ਯਤਨ ਕਰਨਾ ਪਏਗਾ ਨਾ। ਪ੍ਰੇਮ ਹੀ ਨੇੜੇ ਲੈ ਜਾਂਦਾ ਕਿਸੇ ਦੇ, ਗਿਆਨ ਨੇੜੇ ਨਹੀਂ ਲੈ ਜਾਂਦਾ। ਅਗਲੇ ਦੀ ਕਿਤਨੀ ਵੀ ਸਮਝ ਪੈ ਜਾਏ ਇਹ ਫਲਾਣਾ ਹੈ, ਇਹ ਫਲਾਣਾ ਹੈ, ਉਹਦੀ ਸਾਰੀ ਜਾਤ ਪਾਤ ਨਾਮ ਧਾਮ ਕੰਮ ਸਭ ਕੁਝ ਦਾ ਪਤਾ ਚੱਲ ਜਾਏ, ਜਾਣਕਾਰੀ ਮਿਲ ਗਈ ਹੈ, ਦੂਰੀ ਬਣੀ ਰਹਿੰਦੀ ਹੈ, ਪਤਾ ਤਾਂ ਚੱਲ ਗਿਆ ਮਨੁੱਖ ਕੌਣ ਹੈ ਕੀ ਹੈ, ਲੇਕਿਨ ਦੂਰੀ ਬਣੀ ਹੋਈ ਹੈ ਕਿਉਂਕਿ ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ। ਪਿਆਰ ਨੇੜੇ ਲੈ ਜਾਂਦਾ, ਗਿਆਨੀ ਉਰਾਰ ਹੀ ਰਹਿ ਜਾਂਦੇ ਨੇ। ਇਤਨੀ ਮੈਂ ਅਰਜ਼ ਕਰਾਂ, ਬੜੇ ਬੜੇ ਗਿਆਨੀ ਇਸਲਾਮੀ ਜਗਤ ਦੇ, ਹਿੰਦੂ ਜਗਤ ਦੇ, ਸਿੱਖ ਜਗਤ ਦੇ, ਬੜੀ ਸਿਰ ਖਪਾਈ ਕਰਦੇ ਰਹਿ ਜਾਂਦੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗਿਆਨ ਦੀ ਲੋੜ ਹੈ ਵੇਖ ਸਕੇ ਰਸਤਾ, ਪਰ ਵੇਖਣ ਨਾਲ ਸਿਰਫ ਪਤਾ ਚੱਲਿਆ, ਸੰਬੰਧ ਤੇ ਕੋਈ ਨਹੀਂ ਜੁੜਿਆ, ਰਿਸ਼ਤਾ ਤੇ ਨਹੀਂ ਜੁੜਿਆ, ਉੱਥੇ ਪਿਆਰ ਨਾਲ ਜੁੜਦਾ। ਹੁਣ ਪਿਆਰ ਦੇ ਕੁਝ ਰੂਪ ਮੰਨੇ ਗਏ ਨੇ, ਪਿਆਰ ਨੂੰ ਸਨੇਹ ਆਖਿਆ ਗਿਆ, ਪਿਆਰ ਨੂੰ ਪ੍ਰੇਮ ਆਖਿਆ ਗਿਆ, ਪਿਆਰ ਨੂੰ ਸ਼ਰਧਾ ਆਖਿਆ ਗਿਆ, ਪਿਆਰ ਨੂੰ ਭਗਤੀ ਆਖਿਆ ਗਿਆ। ਸ਼ਿਖਰ ਦਾ ਪਿਆਰ ਜੋ ਬੁਲੰਦੀਆਂ ਨੂੰ ਛੂੰਹਦਾ ਉਸ ਨੂੰ ਭਗਤੀ ਕਹਿੰਦੇ ਨੇ। ਨਿਵਾਣ ਦਾ ਪਿਆਰ ਜਿਸ ਨੂੰ ਸਨੇਹ ਕਹਿੰਦੇ ਨੇ, ਇਹ ਸਨੇਹ ਆਪਣੇ ਤੋਂ ਛੋਟਿਆਂ ਨਾਲ ਆਉਂਦਾ ਹੈ, ਬੱਚਿਆਂ ਨਾਲ ਹੋ ਸਕਦਾ। ਬਿਨਾਂ ਸਨੇਹ ਤੋਂ ਤੇ ਬੱਚਿਆਂ ਨਾਲ ਵੀ ਸੰਬੰਧ ਨਹੀਂ ਜੁੜੇਗਾ। ਪਿਆਰ ਦੀ ਇਹ ਧਾਰਾ ਨਿਵਾਣ ਦੀ ਤਰਫ ਜਾ ਰਹੀ ਹੈ। ਸਨੇਹ ਪਸ਼ੂਆਂ ਦੇ ਚ ਵੀ ਆਉਂਦਾ, ਕੀੜੇ ਮਕੌੜਿਆਂ ਚ ਵੀ ਆਉਂਦਾ, ਪੰਛੀਆਂ ਚ ਵੀ ਆਉਂਦਾ, ਬਲਕਿ ਸਨੇਹ ਕਿਸੇ ਕਿਸੇ ਪਸ਼ੂ ਚ ਮਨੁੱਖ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜੈਸੇ ਬੰਦਰ ਨੇ, ਬੰਦਰੀ ਦਾ ਬੱਚਾ ਮਰ ਵੀ ਜਾਏ, ਮੁਰਦਾ ਬੱਚੇ ਨੂੰ ਵੀ ਸੀਨੇ ਨਾਲ ਲਾਈ ਰੱਖਦੀ ਹੈ, ਸੁੱਟਦੀ ਨਹੀਂ, ਛੋੜਦੀ ਨਹੀਂ। ਐਸਾ ਮੈਂ ਆਗਰੇ ਵਿੱਚ, ਹਰਿਦੁਆਰ ਵਿੱਚ, ਕਾਨਪੁਰ ਵਿੱਚ ਦੇਖ ਕੇ ਦੰਗ ਰਹਿ ਗਿਆ, ਬਨਾਰਸ ਦੇ ਦੇਖ ਕੇ ਦੰਗ ਰਹਿ ਗਿਆ। ਹੈ ਤੇ ਬੱਚਾ ਮੁਰਦਾ, ਸੁੱਟਦੀ ਨਹੀਂ ਪਈ, ਅੱਧਾ ਗੱਲ ਗਿਆ, ਲੀਰਾਂ ਲੀਰਾਂ ਹੋ ਗਿਆ, ਨਹੀਂ ਸੁੱਟਦੀ ਪਈ। ਬੰਦਰੀ ਦੇ ਅੰਦਰ ਇਹ ਸਨੇਹ ਬਹੁਤ ਬੜਾ ਪ੍ਰਬਲ ਹੈ, ਮਨੁੱਖ ਨਾਲੋਂ ਕਈ ਗੁਣਾ ਜ਼ਿਆਦਾ, ਮਨੁੱਖੀ ਮਾਂ ਨਾਲੋਂ ਕਈ ਗੁਣਾ ਜ਼ਿਆਦਾ। ਇਸੇ ਸਨੇਹ ਨੂੰ ਮੋਹ ਕਹਿ ਦਿੰਦੇ ਨੇ। ਘਿਰਣਾ ਨਹੀਂ ਇਸ ਮੋਹ ਨਾਲ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਹੇ ਪ੍ਰਭੂ, ਜੇ ਕਿਧਰੇ ਤੂੰ ਮੋਹ ਦੇ ਚ ਮਿਠਾਸ ਨਾ ਪਾਉਂਦਾ, ਬੱਚੇ ਤੇ ਪੱਲਣੇ ਹੀ ਨਹੀਂ ਸਨ, ਨਾ ਪਸ਼ੂਆਂ ਦੇ ਨਾ ਮਨੁੱਖਾਂ ਦੇ, ਰੋਂਦਾ ਰਹਿ ਜਾਣਾ ਸੀ ਬੱਚਾ, ਕਿਸਨੇ ਦੁੱਧ ਪਿਲਾਉਣਾ ਸੀ, ਤੜਕ ਕੇ ਬਿਲਕ ਬਿਲਕ ਕੇ ਮਰ ਜਾਣੇ ਸਨ ਬੱਚੇ, ਕਿੰਨਾ ਪਸ਼ੂਆਂ ਨੇ ਸੰਭਾਲ ਕਰਨੀ ਸੀ। ਸਾਰਾ ਦਿਨ ਦਾਣਾ ਲੱਭਦੀ ਹੈ ਚਿੜੀ, ਆ ਕੇ ਬੱਚੇ ਦੇ ਮੂੰਹ ਚ ਪਾਉਂਦੀ। ਐਸਾ ਸਭ ਕੁਛ ਸਨੇਹ ਕਰਾ ਰਿਹਾ ਉਹਦੇ ਕੋਲ। ਭਗਤ ਨਾਮਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, ਪੰਚ ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਰੇ। ਭਾਵੇਂ ਚਰਵਾਹਾ ਗੁਆਲਾ ਗਊਆਂ ਨੂੰ ਬਹੁਤ ਦੂਰ ਲੈ ਗਿਆ ਚਰਾਉਣ ਵਾਸਤੇ, ਪਰ ਉਹ ਬਾਰ ਬਾਰ ਯਾਦ ਕਰ ਰਹੀ ਹੈ ਆਪਣੇ ਬਛੜੇ ਨੂੰ ਜੋ ਪਿੱਛੇ ਰਹਿ ਗਿਆ। ਉਹਦਾ ਮਨ ਉਸ ਤੇ ਚ ਖਾਂਦੀ ਗਾਹ ਪਈ ਹੈ, ਯਾਦ ਬੱਚੇ ਨੂੰ ਕਰਦੀ ਪਈ। ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਵੀ ਹਵਾਲਾ ਦਿੱਤਾ ਹੈ, ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਸਿਮਰਨ ਤੋਂ ਮੁਰਾਦ ਯਾਦ। ਕੂੰਜ ਆਪਣੇ ਬੱਚਿਆਂ ਨੂੰ ਵਾਲਬਨ ਅਕਤੂਬਰ ਦੇ ਮਹੀਨੇ ਵਿੱਚ ਪਹਾੜਾਂ ਤੇ ਛੱਡ ਆਉਂਦੀ ਹੈ। ਇਹ ਪਹਾੜੀ ਪੰਛੀ ਹੈ ਬਰਫਾਨੀ ਇਲਾਕੇ ਦਾ। ਜੈਸੇ ਨਵੀਂ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਕੂੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ 'ਚ ਆ ਜਾਂਦੀਆਂ, ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ, ਜੋ ਅਕਸਰ ਸਤੰਬਰ ਅਕਤੂਬਰ ਵਿੱਚ ਹੀ ਆਉਂਦੇ ਨੇ। ਵੱਡੇ ਵੱਡੇ ਪਹਾੜਾਂ ਦੇ ਟੀਲਿਆਂ ਦੇ ਥੱਲੇ ਉਹਨਾਂ ਨੂੰ ਛੋੜ ਆਉਂਦੀਆਂ ਨੇ। ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਰਿਜ਼ਕ ਲੱਭਦਾ ਨੇ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਸੈਕੜੇ ਕੋ ਇੱਕ ਕੋ ਦੋ ਮੀਲ ਦਾ ਬਹੁ, ਹਜ਼ਾਰਾਂ ਮੀਲ ਆ ਜਾਂਦੀਆਂ, ਦੂਰ ਆ ਜਾਂਦੀਆਂ। ਹਿਮਾਲਿਆ ਦਾ ਇਹ ਪੰਛੀ ਹੈ, ਮੈਦਾਨੀ ਇਲਾਕਿਆਂ 'ਚ ਆ ਜਾਂਦਾ। ਉੜੇ ਉੜੇ ਆਵੇ ਸਹਿਕੋ ਸਾਂ ਤਿਸ ਪਾਛੇ ਬਛਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਉਹਨਾਂ ਬੱਚਿਆਂ ਨੂੰ ਹੁਣ ਕੌਣ ਖਿਲਾਵੇ ਕੌਣ ਚੁਗਾਵੇ? ਮਾਂ ਤੇ ਹੈ ਕੋਈ ਨਹੀਂ, ਉਹ ਤੇ ਆ ਗਈ, ਛੋੜ ਕੇ ਆ ਗਈ ਹੈ। ਫਿਰ ਉਹ ਪਲਦੇ ਕਿਸ ਤਰ੍ਹਾਂ ਨੇ, ਵੱਡੇ ਕਿਸ ਤਰ੍ਹਾਂ ਆਉਂਦੇ ਨੇ? ਮਨ ਮੈਂ ਸਿਮਰਨ ਕਰਿਆ ਕਿ ਪਰਮਾਤਮਾ ਦਾ ਸਿਮਰਨ ਕੀਤਾ ਹੈ। ਮਨੁੱਖੀ ਬੱਚੇ ਨਹੀਂ ਕਰਦੇ ਤੇ ਕੂੰਜ ਦੇ ਬੱਚੇ ਨੇ ਕੀ ਕਰਨਾ? ਕਿਆ ਕੂੰਜ ਨੇ ਪਰਮਾਤਮਾ ਦਾ ਸਿਮਰਨ ਕੀਤਾ ਇਤਨੀ ਤੌਫੀਕ ਤੇ ਮਨੁੱਖ ਦੇ ਵਿੱਚ ਵੀ ਨਹੀਂ ਹੈ, ਕੁੰਝ ਕਿੱਥੋਂ ਕਰੇਗੀ। ਫਿਰ ਸਤਿਗੁਰੂ ਜੋ ਇਹ ਕਹਿ ਰਹੇ ਨੇ, ਮਨ ਮੈਂ ਸਿਮਰਨ ਕਰਿਆ, ਸਿਮਰਨ ਪਰਮਾਤਮਾ ਦਾ ਨਹੀਂ ਫਿਰ ਕਿਸ ਦਾ? ਇਹਨੂੰ ਗੁਰਬਾਣੀ ਖੋਲਦੀ, ਕਈ ਥਾਂ ਤੇ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਹੈ। ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਦੂਸਰਾ ਸ਼ਬਦ, ਚੁਗੇ ਚਿਤਾਰੇ ਵੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਛਰੇ ਕੂੰਜ ਮਨ ਮਾਇਆ ਮਮਤਾ ਹੈ। ਕੂੰਜ ਜਦ ਮੈਦਾਨੀ ਇਲਾਕਿਆਂ ਚ ਆ ਜਾਂਦੀ ਏ, ਦਾਣਾ ਚੁਗਦੀ ਏ, ਬੱਚੇ ਨੂੰ ਯਾਦ ਕਰਦੀ ਏ, ਫਿਰ ਚੁਗਦੀ ਏ, ਯਾਦ ਕਰਦੀ ਏ, ਦਾਣੇ ਚੁਗਦੀ ਜਾ ਰਹੀ ਏ, ਯਾਦ ਕਰਦੀ ਜਾ ਰਹੀ ਏ, ਯਾਦ ਵਿਚ ਇਤਨੀ ਗਹਿਰੀ ਲੀਨ ਹੋ ਜਾਂਦੀ ਏ, ਭੁੱਲ ਜਾਂਦੀ ਏ ਮੈਂ ਯਾਦ ਕਰ ਰਹੀ ਹਾਂ, ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ, ਮੈਂ ਨਹੀਂ ਚੁਗ ਰਹੀ। ਇਹਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ, ਧਿਆਨ ਮਿਟ ਗਿਆ, ਦੇਹ ਰਹਿ ਗਈ। ਜੈਸੇ ਪਾਲਕੀ ਦਾ ਗੁੰਬਦ ਹੈ, ਮੈਂ ਇਹਨੂੰ ਵੇਖਾਂ, ਇਹਦੇ ਚ ਧਿਆਨ ਜੋੜਾਂ, ਤੋ ਮੈਂ ਤੇ ਧਿਆਤਾ, ਤੇ ਜਿਸ ਦੇ ਚ ਮੈਂ ਧਿਆਨ ਜੋੜ ਰਿਹਾ ਉਹ ਦੇਹ, ਵਿਚਕਾਰ ਤੇ ਧਿਆਨ ਹੈ। ਪਰ ਧਿਆਨ ਵਿਚ ਪਿਆਰ ਹੈ, ਧਿਆਨ ਵਿਚ ਯਾਦ ਹੈ, ਧਿਆਨ ਵਿਚ ਉਮੰਗ ਹੈ, ਧਿਆਨ ਵਿਚ ਪਿਆਰ ਹੈ। ਇਤਨਾ ਲੀਨ ਹੋ ਕੇ ਮੈਂ ਦੇਖ ਰਿਹਾ, ਤੋ ਕਹਿੰਦੇ ਨੇ ਧਿਆਤਾ ਮਿਟ ਜਾਏਗਾ, ਧਿਆਨ ਮਿਟ ਜਾਏਗਾ, ਦੇਹ ਰਹਿ ਜਾਏਗੀ, ਦੇਹ ਰਹਿ ਜਾਏਗੀ। ਕੂੰਜ ਇਤਨਾ ਧਿਆਨ ਪੂਰਵਕ, ਇਤਨਾ ਸਿਮਰਤੀ ਦੇ ਨਾਲ ਦਾਣੇ ਚੁਗਦੀ ਹੈ, ਉਹ ਭੁੱਲ ਜਾਂਦੀ ਹੈ ਮੈਂ ਚੁਗ ਰਹੀ ਹਾਂ, ਬੱਚਾ ਚੁਗ ਰਿਹਾ। ਬਸ ਇਸ ਨਾਲ ਉਹ ਬੱਚੇ ਪਲਦੇ ਨੇ। ਵਿਗਿਆਨ ਇਸ ਗੱਲ ਨੂੰ ਤੇ ਤਸਲੀਮ ਕਰਦਾ ਪਿਆ ਕਿ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ, ਬੜੇ ਦੂਰ ਤੱਕ ਪਹੁੰਚਾਏ ਜਾ ਸਕਦੇ ਨੇ। ਇੱਕ ਮਨੁੱਖ ਕਿਧਰੇ ਬੈਠਾ ਹੈ, ਬਹੁਤ ਦੂਰ ਦੇ ਮਨੁੱਖ ਬਾਰੇ ਕੁਝ ਵਿਚਾਰ ਕਰ ਰਿਹਾ ਤੇ ਉਹਨੂੰ ਯਾਦ ਕਰ ਰਿਹਾ ਤੇ ਪਹੁੰਚ ਜਾਂਦੀ ਹੈ, ਵਿਚਾਰ ਪਹੁੰਚਦੇ ਨੇ ਤੇ ਸੋਚਣੀ ਪਹੁੰਚ ਜਾਂਦੀ ਹੈ, ਪ੍ਰਭਾਵਿਤ ਕਰਦੀ ਹੈ। ਪੰਜਾਬ ਦੇ ਤੇ ਕਹਿੰਦੇ ਨੇ ਖੈਰ ਹੋਵੇ, ਸਹੀ ਅੱਜ ਫਲਾਣੇ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਉਹ ਵੀ ਯਾਦ ਕਰ ਰਿਹਾ, ਉਹ ਤਾਂ ਕਹਿੰਦੇ ਨੇ ਇੱਥੇ ਐਸਾ ਕਹਿੰਦੇ ਨੇ। ਲੇਕਿਨ ਕਿਸੇ ਦੀ ਜੇ ਬਾਰ ਬਾਰ ਯਾਦ ਆਵੇ, ਹੁਣ ਵਿਗਿਆਨ ਇਸ ਗੱਲ ਨੂੰ ਤਸਲੀਮ ਕਰਦਾ ਹੈ, ਅਗਲਾ ਵੀ ਯਾਦ ਕਰ ਰਿਹਾ। ਸੂਫੀ ਤੇ ਇੰਜ ਕਹਿੰਦੇ ਨੇ, ਉਹ ਦੂਜੇ ਢੰਗ ਨਾਲ ਕਹਿੰਦੇ ਨੇ। ਉਹ ਕਹਿੰਦੇ ਨੇ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ, ਲੱਗਦਾ ਖੁਦਾ ਅੱਜ ਸਾਨੂੰ ਯਾਦ ਕਰ ਰਿਹਾ। ਲੇਕਿਨ ਵਾਹਿਗੁਰੂ ਦਾਸ ਜੀ ਕਹਿੰਦੇ, ਤੂੰ ਇੱਕ ਦਫਾ ਯਾਦ ਕਰ, ਪਰਮਾਤਮਾ ਤੈਨੂੰ ਕਰੋੜਾਂ ਦਫਾ ਯਾਦ ਕਰੇਗਾ, ਤੇਰੀ ਯਾਦ ਇਤਨੀ ਅੰਦੌਲਤ ਕਰ ਦੇਗੀ। ਤੂੰ ਸਿਰਫ ਇੱਕ ਕਦਮ ਚੱਲ, ਪਰਮਾਤਮਾ ਕਰੋੜਾਂ ਕਦਮ ਚੱਲੇਗਾ। ਅਗਰ ਕਰੋੜਾਂ ਕਦਮ ਪਰਮਾਤਮਾ ਚੱਲੇ ਨਾ, ਮਿਲਾਪ ਹੋ ਹੀ ਨਹੀਂ ਸਕਦਾ, ਤੇਰੇ ਇੱਕ ਕਦਮ ਨਾਲ ਨਹੀਂ ਹੋ ਸਕਦਾ, ਇੱਕ ਇੱਕ ਕਦਮ ਨਾਲ ਇਹ ਵਾਟ ਨਹੀਂ ਤੈਅ ਹੋਏਗੀ, ਤੇਰੇ ਸਿਮਰਨ ਨਾਲ ਇਹ ਵਾਟ ਨਹੀਂ ਤੈਅ ਹੋਣ ਲੱਗੀ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ। ਤੂੰ ਸਿਰਫ ਇੱਕ ਕਦਮ ਚੱਲ, ਕਰੋੜਾਂ ਕਦਮ ਪਰਮਾਤਮਾ ਚੱਲੇਗਾ, ਗੁਰੂ ਚੱਲੇਗਾ, ਤਾਂ ਇਹ ਫਾਸਲਾ ਤੈਅ ਹੋਵੇਗਾ, ਉਂਝ ਹੋ ਹੀ ਨਹੀਂ ਸਕਦਾ। ਦਿਲ ਦੀ ਗਹਿਰਾਈ ਚੋਂ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਹੈ। ਏਕ ਚਿੱਤ ਜੈ ਇੱਕ ਛਿੰਨ ਤੇ ਆਇਓ, ਇੱਕ ਛਿੰਨ ਇੱਕ ਸੈਕਿੰਡ, ਕਾਲ ਫਾਸ ਕੇ ਵਿੱਚ ਨਾਲ, ਕਾਲ ਤੋਂ ਬਚ ਜਾਂਦਾ, ਅਕਾਲ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਯਾਦ ਤੇ ਇੱਕ ਦਫਾ ਹੀ ਕਰਨਾ ਹੁੰਦਾ, ਪਰ ਯਾਦ ਮਨੁੱਖ ਕਿਸ ਨੂੰ ਕਰੇਗਾ, ਇਤਨੀ ਗਹਿਰਾਈ ਨਾਲ ਜਿਸ ਤੋਂ ਪ੍ਰਭਾਵਿਤ ਹੋਵੇਗਾ। ਮਾਂ ਬੱਚੇ ਤੋਂ ਪ੍ਰਭਾਵਿਤ ਹੈ, ਇਹ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਹੈ, ਇਹ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ, ਇਹਨੂੰ ਸਨੇਹ ਕਹਿੰਦੇ ਨੇ, ਇਹਨੂੰ ਮੋਹ ਕਹਿੰਦੇ ਨੇ। ਮੈਂ ਫਿਰ ਅਰਜ਼ ਕਰਾਂ, ਗੁਰਮਤਿ ਇਸ ਦੀ ਨਿੰਦਾ ਨਹੀਂ ਕਰਦੀ, ਮੋਹ ਕਿਉਂ ਹੈ? ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਅਗਰ ਮੋਹ ਵਿੱਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪਲਨੇ ਸਨ ਨਾ ਮਨੁੱਖਾਂ ਦੇ। ਸਾਰਾ ਸੰਸਾਰ ਸੁੰਨ ਹੋ ਜਾਣਾ ਸੀ, ਕੁਛ ਵੀ ਨਹੀਂ ਹੋਣਾ ਸੀ। ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ, ਅੱਗੇ ਗਿਆ ਹੀ ਨਹੀਂ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ, ਅਸਿੰਨੀ ਗੱਲ ਹੈ। ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ। ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ, ਇੱਕ ਵੱਡਾ ਹੁੰਦਾ ਹੈ। ਬੱਚਾ ਹਮੇਸ਼ਾ ਹੀ ਛੋਟਾ, ਮਾਸੂਮ ਹੈ, ਕਮਜ਼ੋਰ ਹੈ, ਮਜਬੂਰ ਹੈ, ਸਨੇਹ ਹੈ ਉਸ ਨਾਲ। ਸਨੇਹ ਵਿੱਚ ਦੇਣਾ ਹੀ ਦੇਣਾ ਹੁੰਦਾ ਹੈ, ਸਮਾਂ ਦੇਣਾ ਹੈ, ਮਾਂ ਨੇ ਆਪਣੇ ਅਸਤਰਾਂ ਦਾ ਦੁੱਧ ਦੇਣਾ ਹੈ, ਖੂਨ ਦੇਣਾ ਹੈ, ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ, ਆਪਣੀ ਸ਼ਕਤੀ ਦੇਣੀ, ਸਮਾਂ ਦੇਣਾ, ਵਕਤ ਦੇਣਾ। ਬੱਚੇ ਨੂੰ ਤੇ ਦੇਣਾ ਹੀ ਦੇਣਾ, ਦੇਣਾ ਹੀ ਦੇਣਾ। ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ। ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਤੇ ਸਨੇਹ ਦੀ ਆਪਣੀ ਇੱਕ ਸੀਮਾ ਵੀ ਆਉਂਦੀ ਹੈ। ਆਪਣੇ ਬੱਚੇ ਨਾਲ ਆਉਂਦਾ, ਸਨੇਹ ਦੂਜੇ ਨਾਲ ਨਹੀਂ ਆਉਂਦਾ। ਭਾਈ ਗੁਰਦਾਸ ਜੀ ਤੇ ਸਾਫ਼ ਕਹਿੰਦੇ ਨੇ, ਪਿਤਾ ਕਾ ਪਿਆਰ ਨਾ ਪੜੋਸੀ ਤੇ ਪਾਈ ਹੈ। ਸਾਫ਼ ਕਹਿ ਦਿੱਤਾ, ਠੀਕ ਹੈ, ਪੜੋਸੀ ਨੇ ਵੀ ਬੱਚੇ ਨੂੰ ਚੁੱਕ ਲਿਆ, ਪਿਆਰ ਪਿਆ ਕਰਦਾ, ਪਰ ਉਹ ਪਿਓ ਵਰਗਾ ਨਹੀਂ ਹੋ ਸਕਦਾ, ਮਾਂ ਵਰਗਾ ਨਹੀਂ ਹੋ ਸਕਦਾ। ਭਾਈ ਗੁਰਦਾਸ ਐਸਾ ਸਪਸ਼ਟ ਕਰਦੇ ਨੇ, ਮੋਹ ਸਨੇਹ ਬੜਾ ਸੀਮਤ ਹੁੰਦਾ ਹੈ, ਪਰ ਇਹ ਸੀਮਤ ਮੋਹ ਕਰਕੇ ਹੋ ਸਕਦਾ ਆਪਣੇ ਬੱਚੇ ਦੇ ਔਗਣ ਵੀ ਚੰਗੇ ਲੱਗਣ, ਪੜੋਸੀ ਦੇ ਬੱਚੇ ਦੇ ਗੁਣ ਵੀ ਚੰਗੇ ਨਾ ਲੱਗਣ, ਐਸਾ ਵੀ ਹੋ ਸਕਦਾ ਹੈ, ਕਿਉਂਕਿ ਉਸ ਨਾਲ ਸਨੇਹ ਨਹੀਂ ਹੈ। ਸਨੇਹ ਦ੍ਰਿਸ਼ਟੀ ਨੂੰ ਬਦਲ ਦਿੰਦਾ ਹੈ। ਸਨੇਹ ਕਰਕੇ ਆਪਣੇ ਬੱਚੇ 'ਚ ਖੂਬੀਆਂ ਹੀ ਖੂਬੀਆਂ ਦਿਖਾਈ ਦਿੰਦੀਆਂ। ਚਲੋ ਇਹਦੇ ਉੱਤੇ ਇੱਕ ਨਿੱਕਾ ਜਿਹਾ ਮੈਂ ਤੁਹਾਨੂੰ ਉਦਾਹਰਣ ਵੀ ਸਰਵਣ ਕਰਾ ਦਿਆਂ। ਅਕਬਰ ਦੀ ਅਧਕੜ ਉਮਰ ਹੋ ਗਈ ਸੀ ਤੇ ਘਰ ਵਿੱਚ ਔਲਾਦ ਨਹੀਂ ਸੀ। ਇਹ ਖਵਾਜਾ ਮੁਈਦੀਨ ਚਿਸ਼ਤੀ ਦੀ ਦਰਗਾਹ ਤੇ ਵੀ ਗਿਆ। ਹਜ਼ਰਤ ਨਿਜ਼ਾਮੂਦੀਨ ਦੇ ਚੇਲੇ ਵੀ ਇਸਨੇ ਕੱਟੇ। ਹੋਰ ਵੀ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਗਿਆ। ਅਖੀਰ ਵਿੱਚ ਸ਼ਾਇਦ ਜਿਹੜੇ ਇਤਿਹਾਸ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਨੂੰ ਪਤਾ ਹੈ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨੰਗੇ ਪੈਰੀ ਗੋਬਿੰਦਵਾਲ ਸਾਹਿਬ ਗਏ। ਖਾਹਿਸ਼ ਸੰਤਾਨ ਦੀ, ਬੱਚੇ ਦੀ, ਤਖਤ ਦਾ ਵੱਡੀ ਵਾਰਸ ਹੋਵੇ ਕੋਈ, ਹਿੰਦੁਸਤਾਨ ਦਾ ਮੈਂ ਬਾਦਸ਼ਾਹ, ਮੇਰੀ ਔਲਾਦ ਕੋਈ ਨਹੀਂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਅਸਥਾਨ ਗੋਬਿੰਦਵਾਲ ਸਾਹਿਬ ਦੇ ਜਦ ਪਹੁੰਚਿਆ, ਕਿਉਂਕਿ ਭੀੜ ਭਾੜ ਨਾਲ ਸੀ, ਸਿਪਾਹੀ ਨਾਲ ਸਨ, ਲਾਓ ਲਸ਼ਕਰ ਨਾਲ ਸੀ ਹਿਫਾਜ਼ਤ ਵਾਸਤੇ, ਚੋਬਦਾਰ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਦੱਸ ਦਿੱਤਾ, ਮੁਗਲੇ ਆਜ਼ਮ ਅਕਬਰ ਆਏ ਨੇ। ਸਤਿਗੁਰੂ ਕਹਿਣ ਲੱਗੇ, ਅਸੀਂ ਇੱਕ ਮਰਿਆਦਾ ਬਣਾਈ ਹੋਈ ਹੈ ਊਚ ਨੀਚ ਨੂੰ ਖਤਮ ਕਰਨ ਵਾਸਤੇ, ਵੱਡੇ ਛੋਟੇ ਨੂੰ ਖਤਮ ਕਰਨ ਵਾਸਤੇ, ਪਹਿਲੇ ਪੰਗਤ ਫਿਰ ਸੰਗਤ। ਸਾਡੇ ਦਰਸ਼ਨ ਬਾਅਦ ਵਿੱਚ ਪਹਿਲੇ ਪੰਗਤ ਵਿੱਚ ਬੈਠੇ। ਉਹਨਾਂ ਦਿਨ ਰਸਤੇ 'ਚ ਕੋਈ ਢਾਬੇ ਹੋਟਲ ਨਹੀਂ ਆਉਂਦੇ ਸਨ, ਦੂਰ ਦੂਰ ਲੋਕ ਪੈਦਲ ਸੰਗਤਾਂ ਜਾਂਦੀਆਂ ਸਨ। ਕੋਈ ਕਿਸੇ ਪਿੰਡ 'ਚ ਆ ਰਿਹਾ, ਕੋਈ ਕਿਸੇ ਸ਼ਹਿਰ 'ਚ ਆ ਰਿਹਾ, ਪੈਦਲ ਲੰਬੀ ਵਾਟ ਤੈਅ ਕਰਕੇ ਆਉਣਾ, ਤਾਂ ਭੁੱਖ ਪਿਆਸ ਤੇ ਹੁੰਦੀ ਸੀ। ਸਤਿਗੁਰ ਨੇ ਲੰਗਰ ਦਾ ਇੰਤਜ਼ਾਮ ਕਰ ਰੱਖਿਆ ਸੀ, ਹਰ ਵਕਤ ਲੰਗਰ ਚੱਲਦਾ ਸੀ, ਪਹਿਲੇ ਪੰਗਤ ਪਛੇ ਸੰਗਤ। ਚੋਬਦਾਰ ਨੇ ਇਹ ਹੁਕਮ ਸਤਿਗੁਰ ਦਾ ਮੁਗਲ ਆਜ਼ਮ ਨੂੰ ਵੀ ਸੁਣਾ ਦਿੱਤਾ, ਪਹਿਲੇ ਪੰਗਤ ਪਛੇ ਸੰਗਤ, ਬੈਠੋ ਪੰਗਤ ਵਿੱਚ, ਮੁਵਾਤ ਦਵੋ, ਲੰਗਰ ਛਕੋ, ਫਿਰ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਗਤ ਵਿੱਚ ਬੈਠਾ ਔਰ ਇਹ ਅਕਬਰ ਦਾ ਸਵਯਮ ਦਾ ਅਨੁਭਵ ਹੈ, ਕਹਿੰਦੇ ਦਸਤਰਖਵਾਨ ਤੇ ਮੈਂ ਅੱਜ ਤੱਕ 36 ਪ੍ਰਕਾਰ ਦੇ ਭੋਜਨ ਖਾਧੇ ਨੇ, ਇਹ ਸਵਾਦ ਨਹੀਂ ਆਇਆ ਜੋ ਇੱਥੇ ਰੁੱਖੇ ਸੁੱਖੇ ਲੰਗਰ ਵਿੱਚ ਮੈਨੂੰ ਆ ਗਿਆ। ਇੰਨਾ ਰਸ, ਭਾਵਨਾ ਨੇ ਰਸ ਬਣਾ ਦਿੱਤਾ। ਲੰਗਰ ਅਕਸਰ ਭਾਵਕ ਮਨੁੱਖ ਭਾਵਨਾ ਵਾਲੇ ਬਣਾਉਂਦੇ, ਭਾਵਨਾ ਪ੍ਰਭਾਵਿਤ ਕਰਦੀ ਹੈ। ਇਹ ਵੀ ਮੈਂ ਅਰਜ਼ ਕਰਦੇ, ਭਾਵਨਾ ਭੋਜਨ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਪਾਣੀ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਰੇਤ ਦੇ ਜ਼ਰਿਆਂ ਨੂੰ ਪ੍ਰਭਾਵਿਤ ਕਰਦੀ ਹੈ, ਭਾਵਨਾ ਮਾਹੌਲ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਜਾਗੀਰ ਲਿਖ ਕੇ ਦੇਣ ਲੱਗ ਪਿਆ, ਇਤਨੇ ਪਿੰਡ ਮੈਂ ਦੇ ਦੇਣਾ, ਇਤਨੇ ਪਿੰਡਾਂ ਦੀ ਜ਼ਮੀਨ ਦੇ ਦੇਣਾ ਕਿ ਲੰਗਰ ਖੁੱਲ੍ਹੇ, ਢੰਗ ਨਾਲ ਚੱਲੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਇਹ ਸੰਗਤਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ ਹੈ, ਸ਼ਹਿਨ ਸ਼ਾਹਾਂ ਦੀ ਜੰਗੀਰ ਨਾਲ ਨਹੀਂ। ਜਦ ਦਰਸ਼ਨ ਕੀਤੇ, ਨਿਹਾਲ ਹੋਇਆ, ਖੈਰ ਇਸਦੇ ਘਰ ਔਲਾਦ ਹੋਈ। ਸ਼ਾਹਜ਼ਾਦੇ ਦਾ ਜਨਮ ਹੋਇਆ ਆਗਰੇ ਦੀ ਗੱਲ, ਨਾਮ ਸਲੀਮ ਰੱਖਿਆ, ਬਾਅਦ ਵਿੱਚ ਇਹੀ ਜਹਾਂਗੀਰ ਬਣਿਆ। ਮਮਤਾ ਕਈ ਦਿਨਾਂ ਦੀ ਜੋ ਅੰਦਰ ਰੁਕੀ ਹੋਈ ਸੀ, ਮੋਹ ਜੋ ਕਈ ਦਿਨ ਦਾ ਅੰਦਰ ਰੁਕਿਆ ਹੋਇਆ ਸੀ, ਹੜ ਬਣ ਕੇ ਬਾਹਰ ਆਇਆ। ਆਪਣੇ ਰਾਜ ਕਾਰਡ ਦੇ ਚ ਵੀ ਸਮਾਂ ਕੱਢ ਲੈਂਦਾ ਸੀ ਸਲੀਮ ਨੂੰ ਖਿਡਾਉਣ ਵਾਸਤੇ, ਉਹਦੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਹਾਲਾਂਕਿ ਗੱਲਾਂ ਬਾਤਾਂ ਸਿਰਫ ਪਿਓ ਨਹੀਂ ਕਰਨੀਆਂ ਹੁੰਦੀਆਂ, ਮਾਂ ਨਹੀਂ ਕਰਨੀਆਂ, ਬੱਚਾ ਤੇ ਕਰ ਨਹੀਂ ਸਕਦਾ, ਲੇਕਿਨ ਫਿਰ ਵੀ ਪਿਓ ਬੋਲਦਾ, ਫਿਰ ਵੀ ਮਾਂ ਬੋਲਦਾ, ਭਾਵੇਂ ਅਜੇ ਬੱਚਾ ਸਮਝਦਾ ਨਹੀਂ ਪਿਆ। ਮੋਹ ਮਜਬੂਰ ਕਰਦਾ, ਸਨੇਹ ਮਜਬੂਰ ਕਰਦਾ। ਅਕਬਰ ਦਿਨ ਦੇ ਚ ਕਈ ਕਈ ਦਫ਼ਾ ਸਮਾਂ ਕੱਢਦਾ, ਖਿਡਾਉਂਦਾ ਬੱਚੇ ਨੂੰ, ਪਿਆਰ ਕਰਦਾ। ਸਵੇਰ ਦਾ ਵਕਤ ਸੀ, ਸਲੀਮ ਗੋਦ ਦੇ ਚ ਹੈ, ਅਕਬਰ ਬੜਾ ਖੁਸ਼, ਨਮਾਜ਼ ਪੜ੍ਹ ਕੇ ਆਇਆ, ਸਲੀਮ ਨੂੰ ਚੁੱਕ ਲਿਆ। ਗੋਲੀ ਇੱਕ ਨੌਕਰਾਣੀ ਦਾਸੀ ਪੋਚਾ ਦੇ ਰਹੀ ਸੀ ਫਰਸ਼ ਤੇ। ਅਕਬਰ ਉਸ ਗੋਲੀ ਨੂੰ ਕਹਿੰਦਾ, ਖਾਦਮਾ, ਸਲੀਮ ਵਰਗਾ ਕੋਈ ਹੋਰ ਖੂਬਸੂਰਤ ਨਹੀਂ ਹੋ ਸਕਦਾ, ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ। ਉਹ ਖਾਦਮਾ ਵਿਚਾਰੀ ਕੀ ਆਖੇ, ਨੁਕਰਾਣੀ ਕੀ ਆਖੇ, ਹੱਥ ਜੋੜ ਕੇ ਕਹਿਣ ਲੱਗੀ, ਜਹਾਂ ਪਨਾ, ਸਲੀਮ ਵਰਗਾ ਖੂਬਸੂਰਤ ਖੁਦਾ ਨੇ ਬਣਾਇਆ ਹੀ ਨਹੀਂ, ਇਸ ਤੋਂ ਜ਼ਿਆਦਾ ਹੋਰ ਕਿਸੇ ਨੂੰ ਬਣਾਇਆ ਹੀ ਨਹੀਂ, ਇਹ ਸਭ ਤੋਂ ਜ਼ਿਆਦਾ ਖੂਬਸੂਰਤ। ਅਕਬਰ ਕਹਿੰਦਾ, ਇਹਦੇ ਨੈਣ ਨਕਸ਼ ਬੜੇ ਬਾ ਕਮਾਲ ਨੇ। ਖਾਦਮਾ ਹਾਂ ਚ ਹਾਂ ਮਿਲਾਉਂਦੀ ਹੈ, ਸ਼ਹਿਨਸ਼ਾਹ ਬਾਦਸ਼ਾਹ ਸਲਾਮਤ, ਮੈਂ ਇਸ ਤਰ੍ਹਾਂ ਦਾ ਬੱਚਾ ਦੇਖਿਆ ਹੀ ਨਹੀਂ ਜਿਹਦੇ ਇਸ ਤਰ੍ਹਾਂ ਦੇ ਨੈਣ ਨਕਸ਼ ਆਉਣ, ਮੈਂ ਤੇ ਅੱਜ ਤੱਕ ਦੇਖਿਆ ਹੀ ਨਹੀਂ। ਅਕਬਰ ਜੋ ਕੁਛ ਕਹਿੰਦਾ ਉਸ ਤੋਂ ਅੱਗੇ ਹੋ ਕੇ ਕਹਿੰਦੀ ਹੈ, ਜਦ ਇਸ ਤਰ੍ਹਾਂ 10-20 ਖੂਬੀਆਂ ਅਕਬਰ ਦੱਸਦਾ ਤੇ ਖਾਦਮਾ ਹਾਂ ਵਿੱਚ ਹਾਂ ਮਿਲਾ ਕੇ ਗੱਲ ਵਧਾ ਕੇ ਬਿਆਨ ਕਰਦੀ ਹੈ। ਅਕਬਰ ਕਹਿੰਦੇ, ਤੂੰ ਆਗਰੇ ਵਿੱਚ ਕੱਲ ਜਾਵੀਂ ਸਵੇਰੇ, ਕੰਮ ਨਾ ਕਰੀ, ਦਿਨ ਭਰ ਤਲਾਸ਼ ਕਰੇ, ਕਿਸੇ ਘਰ ਵਿੱਚ ਕੋਈ ਐਸਾ ਬੱਚਾ ਹੋਵੇ ਜੋ ਸਲੀਮ ਨਾਲੋਂ ਜ਼ਿਆਦਾ ਸੋਹਣਾ ਹੋਵੇ, ਜ਼ਿਆਦਾ ਸੁੰਦਰ ਹੋਵੇ, ਮੈਂ ਉਸਦੇ ਮਾਂ ਬਾਪ ਨੂੰ ਬੱਚੇ ਨੂੰ ਮਾਲਾ ਮਾਲ ਕਰ ਦਿਆਂਗਾ, ਬਹੁਤ ਕੁਛ ਦਿਆਂਗਾ, ਤੂੰ ਤਲਾਸ਼ ਕਰ। ਸੂਰਜ ਢਲਦੇ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਜਾਵੀਂ। ਆ ਗਈ ਖਾਦਮਾ, ਸੂਰਜ ਢਲਦੇ ਆ ਗਈ, ਇਸ਼ਾ ਦੀ ਨਮਾਜ਼ ਤੋਂ ਪਹਿਲੇ ਆ ਗਈ। ਗੋਦ ਵਿੱਚ ਚੀਥੜੀਆਂ ਵਿੱਚ ਲਿਪਟਿਆ ਹੋਇਆ ਇੱਕ ਬੱਚਾ, ਅਤਿਅੰਤ ਕਰੂਪ ਔਰ ਲੀੜਾਂ ਵਿੱਚ ਲਪੇਟਿਆ ਹੋਇਆ, ਸਾਫ ਸੁਥਰਾ ਵੀ ਇਤਨਾ ਨਹੀਂ ਕੀਤਾ ਸੀ। ਗੋਦ ਵਿੱਚ ਬੱਚਾ ਦੇਖ ਕੇ ਅਕਬਰ ਕਹਿੰਦਾ, ਖਾਦਮਾ ਤੈਨੂੰ ਕਿਹਾ ਸੀ ਕੋਈ ਐਸਾ ਬੱਚਾ ਲੈ ਕੇ ਆ ਜੋ ਮੇਰੇ ਸਲੀਮ ਨਾਲੋਂ ਜ਼ਿਆਦਾ ਖੂਬਸੂਰਤ ਹੋਵੇ। ਖਾਦਮਾ ਕਹਿਣ ਲੱਗੀ, ਜਹਾਂ ਪਨਾਹ ਲੈ ਆਈ ਹਾਂ, ਲੈ ਆਈ ਹਾਂ, ਕਿੱਥੇ ਹੈ ਇਹ ਦੇਖੋ ਮੇਰੀ ਗੋਦ ਚ, ਇਹ ਕਿਸਦਾ ਬੱਚਾ ਹੈ? ਸ਼ਹਿਨਸ਼ਾਹ, ਇਹ ਮੇਰਾ ਬੱਚਾ ਹੈ, ਜੇ ਸੱਚ ਪੁੱਛੇ ਮੇਰੀ ਜਾਨ ਦੀ ਬਖਸ਼ੀ ਕਰੇ, ਇਸ ਬੱਚੇ ਦੇ ਸਾਹਮਣੇ ਤੇਰਾ ਸਲੀਮ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜੇ ਮੇਰੇ ਕੋਲ ਸੱਚ ਪੁੱਛੇ, ਜੇ ਮੈਨੂੰ ਮਾਫ਼ ਕਰ ਦੇਵੇਂ। ਕੀ ਕਰਾਂ, ਸਾਰਾ ਆਗਰਾ ਘੁੰਮਿਆ, ਇਸ ਬੱਚੇ ਨਾਲੋਂ ਸੋਹਣਾ ਮੈਨੂੰ ਇੱਕ ਵੀ ਨਹੀਂ ਦਿਖਾਈ ਦਿੱਤਾ। ਸਨੇਹ ਮੋਹ ਅਗਰ ਨਾ ਹੋਵੇ ਤਾਂ ਆਪਣੇ ਬੱਚੇ ਚ ਖੂਬੀਆਂ ਦਿਖਾਈ ਵੀ ਨਹੀਂ ਦੇ ਸਕਦੀਆਂ। ਸਨੇਹ ਕਰਕੇ ਬੱਚੇ ਪਲਦੇ ਨੇ, ਪਰ ਸਾਰੀ ਜ਼ਿੰਦਗੀ ਮਨੁੱਖ ਸਨੇਹ ਦੇ ਚ ਰਹਿ ਗਿਆ। ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠਿਆ, ਸਨੇਹ ਤੇ ਪਸ਼ੂਆਂ ਚ ਵੀ ਹੁੰਦਾ, ਬਲਕਿ ਮਨੁੱਖ ਨਾਲੋਂ ਜ਼ਿਆਦਾ ਹੁੰਦਾ, ਜ਼ਿਆਦਾ ਹੁੰਦਾ। ਜਦ ਕਦੀ ਮਨੁੱਖ ਦਾ ਇਹ ਪਿਆਰ ਪ੍ਰੇਮ ਦੀ ਸੂਰਤ ਇਖਤਿਆਰ ਕਰਦਾ, ਜਿਹਨੂੰ ਉਰਦੂ ਪਰਸ਼ੀਅਨ ਵਿੱਚ ਇਸ਼ਕ ਕਹਿ ਦਿੰਦੇ ਨੇ, ਇਹ ਛੋਟੇ ਦੀ ਤਰਫ ਨਹੀਂ ਆਉਂਦਾ, ਬਰਾਬਰੀ ਦੀ ਤਰਫ ਆਉਂਦਾ। ਸਨੇਹ ਤੇ ਬੱਚਿਆਂ ਨਾਲ ਹੋ ਸਕਦਾ, ਪ੍ਰੇਮ ਭਰਾ ਨਾਲ ਹੋ ਸਕਦਾ, ਮਿੱਤਰ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਪਤਨੀ ਨਾਲ ਹੋ ਸਕਦਾ, ਦੋਸਤ ਨਾਲ ਹੋ ਸਕਦਾ, ਭੈਣ ਨਾਲ ਹੋ ਸਕਦਾ, ਭਰਾ ਨਾਲ ਹੋ ਸਕਦਾ। ਇਹ ਬਰਾਬਰੀ ਦੀ ਤਰਫ ਹੁੰਦਾ, ਇਹਦੇ ਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਤੇ ਇਹ ਰਿਸ਼ਤਾ ਦੇਣ ਦਾ ਵੀ ਨਹੀਂ ਆਉਂਦਾ, ਸਨੇਹ ਦੇ ਤੇ ਸਿਰਫ ਦੇਣਾ ਹੀ ਦੇਣਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ, ਮਾਂ ਨੇ ਸਮਾਂ ਵੀ ਦੇਣਾ, ਸਭ ਕੁਛ ਦੇਣਾ, ਦੁੱਧ ਵੀ ਪਿਲਾਉਣਾ, ਉਹਦੀ ਸੇਵਾ ਵੀ ਕਰਨੀ, ਉਹਨੂੰ ਬਸਤਰ ਵੀ ਬਦਲੇ ਨੇ, ਇਸ਼ਨਾਨ ਵੀ ਕਰਾਉਣਾ, ਉਹਨੂੰ ਦੁੱਧ ਵੀ ਪਿਲਾਉਣਾ, ਸਭ ਕੁਛ ਕਰਨਾ। ਸਨੇਹ ਵਿੱਚ ਦੇਣਾ ਹੀ ਦੇਣਾ ਆਉਂਦਾ, ਪ੍ਰੇਮ ਵਿੱਚ ਮੰਗ ਖਤਮ ਹੋ ਜਾਂਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖਤਾ ਸ਼ੁਰੂ ਹੀ ਪ੍ਰੇਮ ਤੋਂ ਆਉਂਦੀ ਹੈ, ਸਨੇਹ ਤੋਂ ਨਹੀਂ ਆਉਂਦੀ, ਨਹੀਂ ਆਉਂਦੀ। ਸਨੇਹ ਵਿੱਚ ਗਰਸੇ ਹੋਏ ਮਨੁੱਖ ਦੇਖੇ ਗਏ ਨੇ, ਆਪਣੇ ਬੱਚੇ ਨੇ ਤੇ ਪਿੱਠ ਤੇ ਹੱਥ ਲਾਇਆ ਤੇ ਛਾਤੀ ਠਰ ਗਈ ਹੈ। ਪਰ ਇੱਕ ਓਪਰਾ ਬੇਗਾਨਾ ਬੱਚਾ ਆਇਆ, ਉਹ ਸੀਨੇ ਨਾਲ ਵੀ ਲੱਗਦਾ ਪਿਆ ਤੇ ਉਹਨੂੰ ਚੁੱਕ ਕੇ ਪਰੇ ਪਿਆ ਮਾਰਦਾ। ਐਸਾ ਇੱਕ ਦਫ਼ਾ ਮੈਂ ਹਜ਼ੂਰ ਸਾਹਿਬ ਦੇ ਦੇਖ ਕੇ ਦੰਗ ਰਹਿ ਗਿਆ। ਇੱਕ ਬਿਰਧ ਮਾਤਾ ਬੈਠੀ, ਇੱਕ ਮਾਸੂਮ ਬੱਚਾ ਖੇਡਦਾ ਖੇਡਦਾ ਆਇਆ, ਕਿਤੇ ਉਹਦੀ ਗੋਦ ਚ ਆਣ ਬੈਠਾ, ਉਹਨੇ ਚੁੱਕ ਕੇ ਪਰੇ ਸੁੱਟਿਆ, ਬੱਚਾ ਰੋਣ ਲੱਗ ਪਿਆ। ਉੱਥੇ ਮੈਂ ਇਸ ਗੱਲ ਨੂੰ ਸੋਚਿਆ, ਮੈਂ ਕਿਹਾ ਇਸ ਦਾ ਆਪਣਾ ਨਹੀਂ ਹੈ, ਇਹਦਾ ਪੁੱਤ ਪੋਤਰਾ ਨਹੀਂ ਹੋਵੇਗਾ, ਓਪਰਾ ਵਿਚਾਰਾ ਆ ਗਿਆ। ਵਾਕਈ ਓਪਰਾ ਸੀ, ਮਾਂ ਉਸਦੀ ਭੱਜੀ ਹੋਈ ਆਈ ਲੈ ਗਈ, ਰੋਣ ਲੱਗ ਪਿਆ ਸੀ। ਆਪਣੇ ਬੱਚੇ ਵਿੱਚ ਔਗਣ ਵੀ ਹੋਵਣ ਬੜੇ ਪਿਆਰੇ ਲੱਗਦੇ ਨੇ, ਦੂਦੇ ਜੇ ਬੱਚੇ ਵਿੱਚ ਗੁਣ ਵੀ ਹੋਵਣ ਨਹੀਂ ਪਿਆਰੇ ਲੱਗਦੇ। ਸਨੇਹ ਦੀ ਦ੍ਰਿਸ਼ਟੀ ਬੜੀ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ, ਬਹੁਤ ਸੀਮਤ ਹੁੰਦੀ ਹੈ। ਪ੍ਰੇਮ ਥੋੜਾ ਮਹਾਨ ਹੁੰਦਾ ਹੈ, ਇਹਦੇ ਚ ਪਵਿੱਤਰਤਾ ਹੁੰਦੀ ਹੈ, ਇਹਦੇ ਚ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ। ਭਰਾ ਭਰਾ ਤੋਂ ਕੁਰਬਾਨ ਹੋ ਸਕਦਾ ਹੈ, ਪਤੀ ਪਤਨੀ ਤੋਂ ਕੁਰਬਾਨ ਹੋ ਸਕਦਾ ਹੈ, ਪਤਨੀ ਪਤੀ ਤੋਂ ਕੁਰਬਾਨ ਹੋ ਸਕਦੀ, ਮਿੱਤਰ ਮਿੱਤਰ ਤੋਂ ਕੁਰਬਾਨ ਹੋ ਸਕਦਾ ਹੈ, ਨਿਛਾਵਰ ਹੋ ਸਕਦਾ, ਮੰਗ ਕੁਛ ਵੀ ਨਹੀਂ, ਇੱਕ ਦੂਜੇ ਤੋਂ ਸਦਕੇ ਹੋ ਸਕਦੇ ਨੇ, ਕੁਰਬਾਨ ਹੋ ਸਕਦੇ ਨੇ। ਮੈਂ ਹੈਰਾਨ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੈਸੀ ਸ਼ਖਸੀਅਤ ਨੇ ਆਪਣੀ ਬਾਣੀ ਵਿੱਚ ਲੈਲਾ ਮਜਨੂੰ ਦਾ ਜ਼ਿਕਰ ਕੀਤਾ, ਸੱਸੀ ਪੁੰਨੂ ਦਾ ਜ਼ਿਕਰ ਕੀਤਾ, ਸੋਨੀ ਮਹੀਂਵਾਲ ਦਾ ਜ਼ਿਕਰ ਕੀਤਾ, ਹੀਰ ਰਾਂਝੇ ਦਾ ਜ਼ਿਕਰ ਕੀਤਾ, ਔਰ ਇਹ ਵਾਰ ਦਰਬਾਰ ਸਾਹਿਬ ਵਿੱਚ ਵੀ ਗਾਈ ਜਾਂਦੀ ਹੈ। ਸਭ ਤੋਂ ਪਹਿਲੇ ਅੱਜ ਤੋਂ 30-35 ਸਾਲ ਪਹਿਲੇ ਬਜ਼ੁਰਗ ਰਾਗੀ ਭਾਈ ਹਰੀ ਸਿੰਘ ਜਦ ਗਾ ਰਹੇ ਸਨ ਤੇ ਮੇਰੇ ਕੰਨਾਂ ਚ ਪਹੁੰਚ, ਉੱਥੋਂ ਹੀ ਫਿਰ ਮੈਂ ਸੋਚਿਆ ਇਸ ਨੂੰ, ਮੈਂ ਕਿ ਇਹ ਤੇ ਕੋਈ ਭਗਤ ਨਹੀਂ ਸਨ, ਸੰਤ ਨਹੀਂ ਸਨ, ਭਾਈ ਗੁਰਦਾਸ ਜੈਸੇ ਆਲਮ ਫਾਜ਼ਲ ਨੇ ਇਹਨਾਂ ਨੂੰ ਥਾਂ ਦੇ ਦਿੱਤੀ ਹੈ, ਔਰ ਜਿਸ ਬਾਣੀ ਦਾ ਕੀਰਤਨ ਕਰਨ ਦਾ ਸੁਭਾਗ ਹੈ ਉਸ ਬਾਣੀ ਨੂੰ, ਉਹਦਾ ਕੀਰਤਨ ਹੋ ਸਕਦਾ, ਉਹਦਾ ਕੀਰਤਨ ਕੀਤਾ ਜਾਂਦਾ। ਫਿਰ ਮੈਂ ਥੋੜਾ ਜਿਹਾ ਇਸ ਦੀ ਗਹਿਰਾਈ ਚ ਗਿਆ, ਪ੍ਰੇਮ ਹੀ ਮਨੁੱਖ ਨੂੰ ਪਵਿੱਤਰ ਕਰਦਾ ਹੈ, ਗਿਆਨ ਨਹੀਂ ਪਵਿੱਤਰ ਕਰਦਾ। ਬੜੇ ਬੜੇ ਗਿਆਨੀਆਂ ਦੇ ਹਿਰਦੇ ਮਲੀਨ ਰਹਿਣਗੇ, ਹੁੰਦੇ ਨੇ। ਗਿਆਨ ਤੇ ਹੈ, ਇਹ ਪਤਨੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਜ਼ਿਆਦਤੀ ਕਰ ਸਕਦਾ ਉਸ ਨਾਲ। ਗਿਆਨ ਤੇ ਹੈ, ਇਹ ਪਤੀ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਧੋਖੇਬਾਜ਼ੀ ਕਰ ਸਕਦੀ ਹੈ। ਚੱਲਦਾ ਇਤਨੀ ਤੇ ਸਮਝ ਹੈ, ਮੇਰਾ ਭਰਾ ਹੈ, ਪਰ ਪ੍ਰੇਮ ਨਹੀਂ ਹੈ, ਇਹ ਉਸ ਨਾਲ ਵੀ ਛਲ ਕਪਟ ਕਰ ਸਕਦਾ ਹੈ, ਉਸ ਨਾਲ ਵੀ ਧੋਖਾ ਕਰ ਸਕਦਾ। ਸਮਝ ਤੇ ਸੀ ਵਿਭੀਸ਼ਣ ਨੂੰ ਵੀ, ਰਾਵਣ ਮੇਰਾ ਭਰਾ ਹੈ, ਪਰ ਸਾਰੇ ਸੀਕਰੇਟ ਦੱਸ ਦਿੱਤੇ, ਸਾਰੇ ਰਾਜ ਦੱਸ ਦਿੱਤੇ। ਔਰ ਘਰ ਘਰ ਦੇਖਿਆ ਜਾ ਸਕਦਾ, ਮੈਂ ਬਹੁਤ ਸਾਰੇ ਸਿਲਸਿਲੇ ਐਸੇ ਦੇਖੇ ਨੇ, ਭਰਾ ਭਰਾ ਦੇ ਚ ਮੁਕਦਮੇਬਾਜ਼ੀ, ਭਰਾ ਭਰਾ ਬੋਲਦੇ ਨੇ, ਭਰਾ ਭਰਾ ਦੇ ਦੁਸ਼ਮਣੇ। ਸਮਝ ਤੇ ਹੈ ਮੇਰਾ ਭਰਾ ਹੈ, ਪ੍ਰੇਮ ਨਹੀਂ ਹੈ। ਪ੍ਰੇਮ ਨੇੜੇ ਲੈ ਜਾਂਦਾ, ਗਿਆਨ ਨੇੜੇ ਨਹੀਂ ਲੈ ਜਾਂਦਾ। ਮੈਂ ਫਿਰ ਅਰਜ਼ ਕਰਾਂ, ਕਿਤਨੀ ਗੁਰਬਾਣੀ ਦੀ ਅਰਥ ਬੋਧ ਦਾ ਗਿਆਨ ਹੋਵੇ, ਪ੍ਰੇਮ ਨਹੀਂ ਹੈ, ਮਨੁੱਖ ਦੀ ਸੁਰਤ ਸ਼ਬਦ ਦੇ ਨੇੜੇ ਨਹੀਂ ਆਏਗੀ। ਬੜੇ ਬੜੇ ਗਿਆਨੀਆਂ ਦਾ ਸ਼ਬਦ ਨਾਲ ਕੋਈ ਮਤਲਬ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਬੜੇ ਬੜੇ ਪੁਜਾਰੀਆਂ ਦਾ, ਭਾਵੇਂ ਸਾਰੀ ਜ਼ਿੰਦਗੀ ਕ੍ਰਿਸ਼ਨ ਤੇ ਰਾਮ ਦੀ ਪੂਜਾ ਕਰਦੇ ਰਹਿ ਜਾਂਦੇ ਨੇ, ਯਕੀਨ ਜਾਣੋ ਕ੍ਰਿਸ਼ਨ ਤੇ ਰਾਮ ਨਾਲ ਕੋਈ ਮਤਲਬ ਨਹੀਂ, ਦੂਰ ਦਾ ਵੀ ਮਤਲਬ ਨਹੀਂ, ਸਿਰਫ ਪੁਜਾਰੀ ਨੇ। ਸਾਰੇ ਇਤਿਹਾਸ ਦਾ ਪਤਾ ਹੈ, ਤੁਸੀਂ ਕੁਛ ਵੀ ਪੁੱਛ ਲਓ ਨਾ, ਸ਼੍ਰੀ ਰਾਮ ਦਾ ਸਾਰਾ ਇਤਿਹਾਸ ਦੱਸ ਦੇਣਗੇ, ਸ਼੍ਰੀ ਕ੍ਰਿਸ਼ਨ ਦੀ ਸਾਰੀ ਕਥਾ ਦੱਸ ਦੇਣਗੇ, ਭਾਗਵਤ ਦੇ ਅਰਥ ਕਰ ਦੇਣਗੇ, ਗੀਤਾ ਦੇ ਅਰਥ ਕਰ ਦੇਣਗੇ। ਸੰਬੰਧ ਨਹੀਂ ਹੈ, ਗੁਰਬਾਣੀ ਦੇ ਅਰਥ ਕਰ ਦੇਣਗੇ, ਬੜੀ ਸੋਚ ਤੇ ਸਮਝ ਹੈ, ਧੂੰਆਂਧਾਰ ਤਕਰੀਰ ਕਰ ਦੇਣਗੇ। ਪ੍ਰੇਮ ਨਹੀਂ ਹੈ, ਨੇੜਤਾ ਨਹੀਂ ਹੈ, ਨੇੜੇ ਪਿਆਰ ਲੈ ਜਾਂਦਾ, ਨੇੜੇ ਸਨੇਹ ਲੈ ਜਾਂਦਾ, ਬੱਚਿਆਂ ਦੇ ਨੇੜੇ ਸਨੇਹ ਲੈ ਜਾਂਦਾ। ਪਿਆਰ ਗੁਰੂ ਦੇ ਨੇੜੇ ਲੈ ਜਾ ਸਕਦਾ, ਭਰਾ ਦੇ ਨੇੜੇ ਲੈ ਜਾ ਸਕਦਾ, ਪਤਨੀ ਦੇ ਨੇੜੇ ਲੈ ਜਾ ਸਕਦਾ, ਪਤੀ ਦੇ ਨੇੜੇ, ਭੈਣ ਦੇ ਨੇੜੇ, ਨਹੀਂ ਤੇ ਦੂਰੀ ਬਣੀ ਰਹੇਗੀ, ਭਰਾ ਭਰਾ ਵਿੱਚ ਵੀ ਦੂਰੀ ਬਣੀ ਰਹੇਗੀ। ਇਹ ਵੀ ਮੈਂ ਅਰਜ਼ ਕਰਾਂ, ਕਿਉਂਕਿ ਉੱਥੇ ਬਰਾਬਰੀ ਹੈ, ਪ੍ਰੇਮ ਵਿੱਚ ਬਰਾਬਰੀ ਆਉਂਦੀ ਹੈ। ਇੱਕ ਦੂਜੇ ਤੋਂ ਸਦਕੇ ਹੋਣਾ ਹੁੰਦਾ, ਇੱਕ ਦੂਜੇ ਤੋਂ ਕੁਰਬਾਨ ਹੋਣਾ ਹੁੰਦਾ। ਕਹਿੰਦੇ ਨੇ ਇੱਥੋਂ ਥੋੜੀ ਜਿਹਾ ਮਨੁੱਖਤਾ ਜਨਮ ਲੈਂਦੀ ਹੈ, ਇਨਸਾਨੀਅਤ ਜਨਮ ਲੈਂਦੀ ਹੈ। ਪ੍ਰੇਮ ਹੀਣੇ ਮਨੁੱਖ ਨੂੰ ਕਹਿੰਦੇ ਨੇ ਇਨਸਾਨ ਨਹੀਂ ਕਹਿਣਾ ਚਾਹੀਦਾ, ਉਹ ਅਜੇ ਪਸ਼ੂਆਂ ਦੇ ਤਲ ਤੇ ਜੀ ਰਿਹਾ। ਨਾ ਪਤਨੀ ਨਾਲ ਪ੍ਰੇਮ, ਨਾ ਪਤੀ ਨਾਲ, ਨਾ ਭਰਾ ਨਾਲ, ਨਾ ਭੈਣ ਨਾਲ, ਸੰਬੰਧ ਟੁੱਟੇ ਹੋਏ ਟੁੱਟੇ। ਯੂਰਪ ਦੇ ਤਕਰੀਬਨ ਸਾਰੇ ਪਰਿਵਾਰ ਬਿਖਰ ਗਏ, ਭਾਰਤ ਵਿੱਚ ਵੀ ਬਿਖਰਦੇ ਜਾ ਰਹੇ। ਮੁਸ਼ਕਿਲ ਹੈ ਬਰਾਬਰੀ ਦੇਣਾ, ਪਿਆਰ ਛੀਣ ਆਉਂਦਾ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੈਸੇ ਵਿਦਵਾਨ ਆਲਮ ਐਸਾ ਫਰਮਾਨ ਕਰਦੇ ਨੇ, ਲੈਲਾ ਮਜਨੂੰ ਆਸ਼ਕੀ ਚੌਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ। ਹੈਰਾਨਗੀ, ਇਹ ਕੋਈ ਆਮ ਸ਼ਾਇਰ ਇਹਨਾਂ ਦਾ ਜ਼ਿਕਰ ਕਰੇ, ਉਹ ਤੇ ਇੱਕ ਗੱਲ ਵੱਖਰੀ ਹੈ। ਇੱਕ ਸੰਤ ਕਵੀ, ਇੱਕ ਬ੍ਰਹਮ ਗਿਆਨੀ। ਸਿਰਫ ਭਾਈ ਗੁਰਦਾਸ ਨੇ ਹੀ ਜ਼ਿਕਰ ਨਹੀਂ ਕੀਤਾ, ਭਾਈ ਨੰਦ ਲਾਲ ਨੇ ਵੀ ਕੀਤਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ, ਇਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਜਿਹਨੇ ਲੈਲਾ ਮਜਨੂੰ ਦਾ ਕਿੱਸਾ ਲਿਖਿਆ ਸੀ ਨਜ਼ਮ ਵਿੱਚ, ਤੇ ਉਹ ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਉਹਦੇ ਕੁਛ ਭਾਗ, ਕੁਛ ਹਿੱਸੇ। ਕਵੀ ਜਿਤਨੇ ਚਿਰ ਤੱਕ ਕਵੀ ਨੂੰ ਆਪਣੀ ਕਵਿਤਾ ਨਾ ਸੁਣਾ ਲਵੇ, ਉਹਦੀ ਆਤਮਾ ਨੂੰ ਸਕੂਨ ਨਹੀਂ ਮਿਲਦਾ। ਭਾਵੇਂ ਬਾਕੀਆਂ ਨੂੰ ਸੁਣਾਵੇ ਤੇ ਭਾਵੇਂ ਸਿਰ ਹਿਲਾਉਂਦੇ ਰਹਿਣ ਕਈ, ਤੇ ਕਈਆਂ ਨੂੰ ਰਸ ਵੀ ਆਵੇ, ਲੇਕਿਨ ਯਕੀਨ ਜਾਣੋ ਇੱਕ ਕਵੀ ਨੂੰ ਤਸਕੀਨ, ਤਸੱਲੀ ਉਦੋਂ ਆਉਂਦੀ ਹੈ ਜਦ ਉਸਦੀ ਕਵਿਤਾ ਦੇ ਉੱਤੇ, ਜਦ ਉਸਦੀ ਸ਼ਾਇਰੀ ਦੇ ਉੱਤੇ ਕੋਈ ਸ਼ਾਇਰ ਸਿਰ ਆ ਦੇਵੇ, ਉਹ ਦੱਸ ਦੇਵੇ। ਸੰਗੀਤਕਾਰ ਨੂੰ ਵੀ ਉਸ ਦਿਨ ਸੱਚੀ ਖੁਸ਼ੀ ਆਉਂਦੀ ਹੈ ਜਦ ਉਸਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦੱਸ ਦੇਵੇ। ਜਣੇ ਖਣੇ ਨੂੰ ਰਸਤੇ ਆ ਜਾਏਗਾ ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮੈਂ ਅਰਜ਼ ਕਰਦੀ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਵੀ ਨੰਦ ਲਾਲ ਨੂੰ ਸੁਣਾਉਣਾ, ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਉਣੀਆਂ ਸਨ, ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ ਹੈ ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂ ਦਾ ਜੀਵਨ। ਮਜਨੂ ਤੋਂ ਉਸਨੇ ਕਥਾ ਆਰੰਭ ਕੀਤੀ, ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੇ ਸਾਗਰ। ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਗੁਰੂ ਨਾਲ, ਗੱਲ ਤੇ ਮਜਨੂ ਦੀ ਸੁਣੀ ਜੁੜ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ ਮੈਂ ਆਪਣੇ ਹੋਸ਼ ਗਵਾ ਬੈਠਾ, ਹੁਣ ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੁਛ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਏ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ ਦੀਵਾਨਾ ਮੈਂ ਸਾਗਰ। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ, ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ ਹੈ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਝ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ, ਇਹ ਵੀ ਮੈਂ ਅਰਜ਼ ਕਰਦਾ। ਇਸ ਚੱਕਰ ਚ ਨਾ ਪੈਣਾ, ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ ਬਿਰਧ ਦਾ, ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਦੇ ਚ ਵੱਡਾ ਹੈ, ਇਲਮ ਦੇ ਚ ਵੱਡਾ ਹੈ, ਗਿਆਨ ਦੇ ਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਦੇ ਚ ਵੱਡਾ ਹੈ, ਜੋ ਕਿਸੇ ਵੀ ਗੱਲ ਦੇ ਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਦੇ ਚ ਵੱਡਾ ਹੈ, ਗਿਆਨ ਦੇ ਚ ਵੱਡਾ ਹੈ, ਕਲਾ ਦੇ ਚ ਵੱਡਾ ਹੈ, ਸਮਝ ਦੇ ਚ ਵੱਡਾ ਹੈ, ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ ਹੈ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ, ਇਹ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ, ਕਿਤਨਾ ਵੀ ਆਖੇ ਪਿਆ ਖਾਲਸਾ ਮੇਰੋ ਰੂਪ ਹੈ ਖਾਸ, ਤੇ ਮਾਣ ਤਾਣ ਦੇਣ ਵਾਸਤੇ ਤੂੰ ਇਹ ਵੀ ਆਖੇ ਪਿਆ ਇਹਨੇ ਇੱਕ ਹੀ ਕਿਰਪਾ ਕੇ ਸਜੇ ਹੈ ਮੈਂ, ਨਹੀਂ ਤੋ ਮੋਸੇ ਗਰੀਬ ਕਰੋਰ ਕੱਪੜੇ ਹੈ। ਤੂੰ ਕਿਤਨਾ ਵੀ ਮਾਣ ਦੇਵੇਂ ਫਿਰ ਵੀ ਤੂੰ ਵੱਡਾ, ਤੂੰ ਵੱਡਾ, ਤੂੰ ਮਹਾਨ ਹੈ, ਤੂੰ ਉੱਚਾ। ਇਹ ਸ਼ਰਧਾ ਇੱਕ ਰਸ ਹੈ, ਔਰ ਐਸਾ ਰਸ ਜਿਹਨੂੰ ਅਕਥ ਕਹਿ ਦਿੱਤਾ ਹੈ। ਕਦੀ ਕਦੀ ਇਹ ਇਸ ਤਰ੍ਹਾਂ ਦੀ ਸ਼ਰਧਾ ਮਾਂ ਬਾਪ ਨਾਲ ਵੀ ਹੋ ਸਕਦੀ ਹੈ। ਸ਼ਰਵਨ ਕੁਮਾਰ ਨੇ ਕੀਤੀ ਸੀ, ਉਹਨੂੰ ਪਿਓ ਦੇ ਚੀ ਪਰਮਾਤਮਾ ਦਿਖਾਈ ਦਿੰਦਾ ਸੀ, ਮਾਂ ਦੇ ਚੀ। ਇਹ ਸ਼ਰਧਾ ਕਦੀ ਕਦਾਈ ਆਪਣੇ ਤੋਂ ਵੱਡੇ ਭਰਾ ਦੇ ਚ ਵੀ ਹੋ ਸਕਦੀ ਹੈ। ਲਕਸ਼ਮਣ ਦੇ ਅੰਦਰ ਸੀ, ਰਾਮ ਦੇ ਪ੍ਰਤੀ, ਇਹ ਵੀ ਮੈਚ ਕਰਦੇ। ਕਿਧਰੇ ਕਿਧਰੇ ਆਪਣੇ ਉਸਤਾਦ ਦੇ ਪ੍ਰਤੀ ਵੀ ਹੋ ਸਕਦੀ ਹੈ। ਅਮੀਰ ਮਿਨਾਈ ਜ਼ੌਕ ਕੋਲ ਪੜਿਆ ਸੀ, ਸਿੱਖਿਆ ਸੀ। ਕਿਧਰੇ ਬਹਾਦਰ ਸ਼ਾਹ ਜ਼ਫਰ ਨੇ ਇੱਕ ਸਮੱਸਿਆ ਦੇ ਦਿੱਤੀ, ਉਸ ਦੇ ਉੱਤੇ ਨਜ਼ਮ ਲਿਖਣ ਵਾਸਤੇ ਕਹਿ ਦਿੱਤਾ, ਔਰ ਚਾਰ ਦਿਨਾਂ ਬਾਅਦ ਮੰਗ ਕਰ ਲਈਓ ਮੇਰੇ ਕੋਲ ਲੈਣਾ ਨਜ਼ਮ। ਜਮਨਾ ਵਿੱਚ ਨੌਕਾ ਚ ਬੈਠੇ ਅਮੀਰ ਮਿਨਾਈ ਤੇ ਜ਼ੌਕ, ਹਾਲਾਂਕਿ ਅਮੀਰ ਮਿਨਾਈ ਜ਼ੌਕ ਦਾ ਸ਼ਾਗਿਰਦ ਸੀ। ਪਹਿਲੇ ਜ਼ੌਕ ਨੇ ਆਪਣੀ ਨਜ਼ਮ ਸੁਣਾਈ, ਉਸਤਾਦ ਸੀ, ਆਖਿਆ ਹੁਣ ਤੂੰ ਸੁਣਾ। ਜੈਸੇ ਅਮੀਰ ਮਿਨਾਈ ਨੇ ਸੁਣਾਈ, ਕਹਿੰਦੇ ਅਸ਼ਕਬਾਰ ਹੋ ਗਏ ਜ਼ੌਕ, ਔਰ ਚਿਹਰੇ ਤੇ ਥੋੜਾ ਦੁੱਖ ਵੀ ਪ੍ਰਗਟ ਹੋਇਆ। ਅਮੀਰ ਮਿਨਾਈ ਕਹਿੰਦੇ ਕਿਉਂ, ਸ਼ਹਿਨਸ਼ਾਹ ਨੇ ਇਹ ਨਜ਼ਮ ਜਦ ਤੇਰੀ ਸੁਣਨੀ ਹੈ, ਇਸ ਤੋਂ ਬਾਅਦ ਸਾਡੀ ਨਜ਼ਮ ਫਿਰ ਕੀ ਮੈਨੇ ਰੱਖਦੀ, ਕੁਛ ਵੀ ਨਹੀਂ। ਉਸੇ ਵਕਤ ਕਾਗਜ਼ ਦੇ ਟੁਕੜੇ ਕੀਤੇ ਤੇ ਜਮਨਾ ਛੁੱਟ ਦਿੱਤੀ। ਮੇਰੇ ਬੋਲ ਮੇਰੇ ਉਸਤਾਦ ਦੇ ਬੋਲਾਂ ਨੂੰ ਛੋਟਾ ਕਰ ਦੇਣ, ਐਸੇ ਬੋਲਾਂ ਦੀ ਲੋੜ ਹੀ ਨਹੀਂ। ਮੇਰੀ ਨਜ਼ਮ ਮੇਰੇ ਉਸਤਾਦ ਦੀ ਨਜ਼ਮ ਨੂੰ ਛੋਟਾ ਕਰ ਦੇਵੇ, ਮੈਨੂੰ ਐਸੀ ਨਜ਼ਮ ਦੀ ਲੋੜ ਵੀ ਨਹੀਂ, ਤੁਸੀਂ ਮੇਰੇ ਉਸਤਾਦ ਹੋ। ਕਦੀ ਕਦੀ ਇਸ ਤਰ੍ਹਾਂ ਦੀ ਸ਼ਰਧਾ ਆਪਣੇ ਉਸਤਾਦ ਨਾਲ ਵੀ ਹੋ ਸਕਦੀ, ਮਾਂ ਬਾਪ ਨਾਲ ਵੀ ਹੋ ਸਕਦੀ, ਗੁਰੂ ਨਾਲ ਹੋ ਸਕਦੀ ਹੈ। ਗੁਰੂ ਅਵਤਾਰ ਸੰਤ ਪੁਰਸ਼ਾਂ ਨਾਲ ਸੰਬੰਧ ਸ਼ਰਧਾ ਨਾਲ ਜੁੜਦਾ। ਪਿਆਰ ਦਾ ਸਭ ਤੋਂ ਉੱਚਾ ਰੂਪ ਹੈ ਭਗਤੀ, ਇਹ ਭਗਵਾਨ ਦੀ ਆਉਂਦੀ, ਔਰ ਭਗਤੀ ਭਗਤ ਨੂੰ ਹੀ ਭਗਵਾਨ ਬਣਾ ਦਿੰਦੀ। ਜੈਸਾ ਭਗਵਾਨ ਹੈ ਐਸਾ ਹੀ ਭਗਤ ਹੈ। ਗੁਰਬਾਣੀ ਕਹਿੰਦੀ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜਿੱਥੇ ਭਗਤ ਹੈ ਉੱਥੇ ਵੱਡੇ ਤੋਂ ਵੱਡਾ ਪੰਡਿਤ ਸੂਰ ਵੀਰ ਮਹਾਦਾਨੀ ਗਿਆਨੀ ਨਹੀਂ ਪਹੁੰਚ ਸਕਦਾ। ਔਰ ਫਿਰ ਭਗਤ ਤੇ ਨਾਰਾਇਣ ਵਿੱਚ, ਭਗਤ ਤੇ ਭਗਵਾਨ ਵਿੱਚ ਕੋਈ ਭੇਦ ਰਹਿ ਨਹੀਂ ਜਾਂਦਾ, ਐਸਾ ਗੁਰਬਾਣੀ ਵਾਰ ਵਾਰ ਕਹਿੰਦੀ ਹੈ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਵੇਦ ਨਾ ਬਾਈ, ਹੁਣ ਕੋਈ ਵੇਦ ਨਹੀਂ ਰਹੇ। ਭਗਤੀ ਭਗਤ ਨੂੰ ਭਗਵਾਨ ਬਣਾ ਦਿੰਦੀ ਹੈ, ਦੋਈ ਮਿਟ ਜਾਂਦੀ ਹੈ। ਬੂੰਦ ਹੁਣ ਅਲੱਗ ਨਹੀਂ ਰਹਿ ਗਈ, ਸਾਗਰ ਹੋ ਗਈ ਹੈ ਔਰ ਖੋ ਗਈ। ਜਿਸ ਦਿਨ ਜਮਨਾ ਸਾਗਰ ਵਿੱਚ ਖੋ ਜਾਂਦੀ ਹੈ, ਗੰਗਾ ਖੋ ਜਾਂਦੀ ਹੈ, ਫਿਰ ਸਾਗਰ ਵਿੱਚ ਗੰਗਾ ਲੱਭਣੀ ਔਖੀ ਹੈ, ਸਾਗਰ ਵਿੱਚ ਫਿਰ ਸਾਗਰ ਹੀ ਹੈ। ਕਬੀਰ ਰਾਮ ਵਿੱਚ ਖੋ ਕੇ ਰਾਮ ਹੀ ਹੋ ਗਏ, ਨਾਮ ਦੇ ਪ੍ਰਭੂ ਵਿੱਚ ਖੋ ਕੇ ਪ੍ਰਭੂ ਹੀ ਹੋ ਗਏ। ਐਸਾ ਭਗਤੀ ਕਰ ਦਿੰਦੀ ਹੈ। ਭਗਤੀ ਵਿੱਚ ਸ਼ਰਧਾ ਦੀ ਲੇਸ ਤੇ ਹੁੰਦੀ ਹੈ, ਪ੍ਰੇਮ ਦੀ ਮਾਤਰਾ ਤੇ ਹੁੰਦੀ ਹੈ, ਲੇਕਿਨ ਫਿਰ ਵੀ ਭਗਤੀ ਸ਼ਿਖਰ ਤੇ। ਹੁਣ ਮੈਂ ਅਰਜ਼ ਕਰਾਂ, ਸਨੇਹ ਵਿੱਚ ਸਾਰੇ ਆਉਂਦੇ ਨੇ, ਹਜ਼ਾਰਾਂ ਚ ਕੋਈ ਇੱਕ ਅੱਧ ਮਨੁੱਖ ਪ੍ਰੇਮ ਤੱਕ ਪਹੁੰਚਦਾ, ਲੱਖਾਂ ਦੇ ਚ ਕਿਤੇ ਇੱਕ ਅੱਧ ਵਿੱਚ ਸ਼ਰਧਾ ਹੁੰਦੀ ਹੈ, ਚੱਕਰ ਚ ਨਾ ਪੈਣਾ ਸ਼ਰਧਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੋਕੀ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਬੜੀਆਂ ਵਾਹੀਆਤ ਗੱਲਾਂ ਵੀ ਕਰੀ ਜਾਂਦੇ ਹੁੰਦੇ ਨੇ, ਹੈਰਾਨਗੀ ਆਉਂਦੀ ਹੈ ਕੀ ਸ਼ਰਧਾ ਹੈ। ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਵੀ ਮੈਂ ਦੇਖੀਆਂ ਨਾ, ਕੁਛ ਵੀ ਨਹੀਂ। ਸ਼ਰਧਾ ਇੱਕ ਐਸੀ ਅਵਸਥਾ ਬਣਾ ਦਿੰਦੀ ਹੈ, ਉਹ ਮਨੁੱਖ ਬੇਅਦਬੀ ਨਹੀਂ ਕਰ ਸਕਦਾ, ਪਤਾ ਹੀ ਨਹੀਂ ਕਰੇਗਾ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋ ਮੈਂ, ਇਕਬਾਲ ਕਹਿੰਦਾ ਹੈ ਅਦਬ ਤਾਂ ਪਹਿਲੀ ਗੱਲ ਹੈ, ਪਰ ਇਹ ਸ਼ਰਧਾਲੂ ਕਰਦਾ ਹੈ। ਲੇਕਿਨ ਫਿਰ ਜਦ ਇਹ ਭਗਤੀ ਵਿੱਚ ਕਦਮ ਰੱਖਦਾ ਹੈ, ਤਾਂ ਭਗਤੀ ਐਸਾ ਹੈ ਜੈਸੇ ਬੂੰਦ ਨੇ ਛਲਾਂਗ ਮਾਰੀ ਹੈ, ਸਾਗਰ ਹੋ ਗਈ ਹੈ। ਇਸ ਭਗਤੀ ਦੀ ਰੂਪ ਰੇਖਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿੱਤਰੀ ਹੋਈ ਹੈ, ਭਗਤਾਂ ਨੇ ਪੇਸ਼ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖੀ ਹੈ, ਔਰ ਕਲਗੀਧਰ ਪਾਤਸ਼ਾਹ ਜੋ ਇਸਦਾ ਖੁਲਾਸਾ ਕਰਦੇ ਨੇ, ਮੈਂ ਬਾਕੀ ਦੇ ਤਿੰਨ ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਹੁਣ ਇੱਥੇ ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਬੜੇ ਟਿਕਾਓ ਨਾਲ ਇਕਾਗਰਤਾ ਨਾਲ ਤੁਸੀਂ ਸਰਵਣ ਕੀਤਾ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਅਸੀਂ ਭਗਤੀ ਤੱਕ ਪਹੁੰਚ ਸਕੀਏ। ਜਿਤਨੇ ਚਿਰ ਤੱਕ ਮਨੁੱਖ ਭਗਵਾਨ ਨਹੀਂ ਹੋਇਆ, ਜੰਮਦਾ ਰਹੇਗਾ, ਮਰਦਾ ਰਹੇਗਾ, ਕੇਵਲ ਭਗਵਾਨ ਨਾ ਜੰਮਦਾ ਨਾ ਮਰਦਾ, ਬਾਕੀ ਸਭ ਜੰਮਦੇ ਮਰਦੇ। ਭਰਮ ਭੂਲੇ ਨਰ ਕਰਚ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਜਨਮ ਮਰਨ ਤੋਂ ਨਾਰਾਇਣ ਰਹਿਤ ਹੈ, ਤੇ ਜਨਮ ਮਰਨ ਤੋਂ ਰਹਿਤ ਹੋਣਾ ਤੋਂ ਨਾਰਾਇਣ ਤੇ ਹੋਣਾ ਪਏਗਾ, ਇਸ ਤੋਂ ਬਿਨਾਂ ਨਹੀਂ ਹੈ। ਇਸ ਤੋਂ ਬਿਨਾਂ ਇਹ ਚੱਲਦਾ ਰਹੇਗਾ, ਯਾਤਰਾ ਚੱਲਦੀ ਰਹੇਗੀ। ਸਾਹਿਬ ਰਹਿਮਤ ਕਰਨ, ਇਸ ਦੇ ਬਾਕੀ ਪਹਿਲੂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਬਾਣੀ ਨੇ ਵਰਣਨ ਕੀਤੇ ਨੇ, ਤੁਹਾਡੇ ਸਾਹਮਣੇ ਫਿਰ ਰੱਖਾਂਗੇ। ਹੁਣ ਗੁਰੂ ਕੇ ਕੀਰਤਨੀਆਂ ਪਾਸੋ ਇੱਕ ਮਹਾਨ ਸ਼ਬਦ ਸਰਵਣ ਕਰੋ ਆਪ, ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।